Soko अटल गुरु सेविया एन सहज सपाए दर्शन परसिया गुरु का जन्म मरण दुख जाए सोए सलनड़ी मेरा तन मन मौला नाम जपनड़ी लाली पंध जलंधड़ी मेरा अंदर ठंडा गुर दर्शन देख निहाली चित चरण कमल का आसरा चित चरण कमल संग जोड़ी है मन लोचे बरियाया गुर शब्दी एह मन होड़ी है वाहे जिन्ना दी पकड़ी है सिर दीजा बाहे ना छोड़ी है सतगुरु तेग बहादुर बोलिया तर पई है धर्म ना छोड़ी है आओ अपने बहुत बड़े भाग हैं सतगुरु गुरु नानक साहब पातशाह दे अवतार दिहाड़े ते श्री गुरु तेग बहादुर दी शहीदी ते आपां नूं आउण दा सुभाग मिलिया है गुरु साहबां दे चरणां विच आण के अपने पुन वादे हैं पुन्ना ना ही सुख मिलदा बंदे बिन करमा कुछ पाईया ना ही पुन करमा है बंदे हजूर कहिंदे बिना करमा तो बंदा कुछ पा नहीं सकता कर्म बनाया बन दिया मना उद्यम कर ये तुसी उद्यम कीता दिल्ली शहर इलाके दी संगतां ने उद्यम करत आनंद पिया सिमरत सुखसार जप जप नाम गोविंद का पूर्ण विचार विचारां सारी दिहाड़ी च बंदे दियां माया दियां खाण पीण दियां पहनण दियां पर जिहड़ी पूर्ण विचार है ये अपने पूरे कर्म बनती है ये चंगी बहुत विचार है जो सतगुरां दे दरबार विच आण के आपां अपना जन्म सफला कर रहे हैं गुरु साहिबां ने श्री अंबरसर धरती ते पवित्र धरती गुरु रामदास दी नगरी जिथे गुरु नानक साहब पातशाह दी पवित्र चरण पए तीसरे पातशाह दूसरे पातशाह तीसरे चौथे पंजवें छेवें पातशाह दे भी पवित्र चरण पए उस धरती ते गुरु तेग बहादुर साहिब मार ने अवतार तारिया वो धरती ही भागां वाली है जदों गुरु तेग बहादुर साहिब मार जी ने अवतार धारण किया कहिंदे हरगोबिंद साहिब महाराज दीवान विच बैठे से ते बाबा बुढ़ा जी ने वचन किया गुरु जी ने आख्या तुहानूं बधाई होवे गुरु साहब सच्चे पातशाह छेवें पातशाह ने आख्या बाबा जी कादी बधाई बाबा जी ने आख्या जी आप दे ग्रह विखे आप दे पुत्र ने जन्म लिया है जदों इन्ना वचन सुनिया सतगुरु कुछ चिर चुप रहे छेवें पातशाह उदों बाद सतगुरु कहिंदे चलो चलो चलिए दर्शन करन वास्ते संगतां ने कोई शंका कीती भी पुत्र ने जन्म लिया सतगुर कहिंदे चलो दर्शन करन चलिए है इन्हां दा पुत्र दर्शन हुंदे गुरु दे वड्डे दे सतगुरु हरगोबिंद साहिब महाराज संगत समेत घरे गए दास हुण श्री अंबरसर दवान सी हुण खुद असी आप जिथे गुरु तेग बहादुर पातशाह ने अवतार धारिया 58 साल परिवार रहा गुरु साहब का उत्थे सारा घर सी गुरु जी का ਤੇ ਉੱਥੇ ਅਸੀਂ ਦਰਸ਼ਨ ਕਰਕੇ ਆਏ ਹਾਂ ਤੇ ਉੱਥੇ ਦਰਬਾਰ ਸਾਹਿਬ ਦੇ ਵਿੱਚ ਸੱਚੇ ਪਾਤਸ਼ਾਹ ਉਹ ਜਗ੍ਹਾ ਤੇ ਗਏ ਘਰੇ ਤੇ ਜਿੱਥੇ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਅਵਤਾਰ ਧਾਰਿਆ ਤੇ ਛੇਵੇਂ ਪਾਤਸ਼ਾਹ ਨੇ ਜਦੋਂ ਅੰਦਰ ਵੜੇ ਨਾ ਜਿੱਥੇ ਤੇਗ ਬਹਾਦਰ ਪਾਤਸ਼ਾਹ ਨੇ ਅਵਤਾਰ ਧਾਰਿਆ ਸੀ ਉੱਥੇ ਛੇਵੇਂ ਪਾਤਸ਼ਾਹ ਨੇ ਕਹਿੰਦੇ ਇੱਕ ਗੋਡਾ ਥੱਲੇ ਲਾ ਕੇ ਤੇ ਥੱਲੇ ਕੂਹਣੀ ਲਾ ਕੇ ਤੇ ਸਤਿਗੁਰਾਂ ਨੇ ਸੀਸ ਝੁਕਾ ਕੇ ਨਿਮਸ਼ਕਾਰ ਕੀਤੀ ਗੁਰੂ ਛੇਵੇਂ ਪਾਤਸ਼ਾਹ ਨੇ। ਕੈਸਾ ਖੇਲ ਹੈ ਸਾਡੇ ਗੁਰੂ ਦਾ, ਆਪਣੇ ਗੁਰੂ ਵਰਗਾ ਕੋਈ ਗੁਰੂ ਨਹੀਂ ਹੋਣਾ ਹੈ। ਦੇਖੋ ਸੰਗਤਾਂ ਨੇ ਫਿਰ ਸ਼ੰਕਿਆ ਕੀਤੀ, ਸਤਿਗੁਰ ਅੰਦਰ ਗਏ, ਅੰਦਰ ਜਾ ਕੇ ਆਪਣੇ ਸੋਹਣੇ ਕਲ ਕਮਲਾਂ ਤੇ ਰੱਖਿਆ, ਮੁਖੜਾ ਵੇਖ ਕੇ ਹੱਥ ਸਰੀਰ ਵੇਖ ਕੇ ਕਹਿੰਦੇ ਬਾਬਾ ਬੁੱਢਾ ਜੀ ਇਹ ਬੜਾ ਤਿਆਗੀ ਪੁਰਖ ਹੋਵੇਗਾ, ਆ ਜਿਹੜਾ ਦਿੱਲੀ ਬਲੀਦਾਨ ਦਿੱਤਾ ਹੈ ਬਚਨ ਛੇਵੇਂ ਪਾਤਸ਼ਾਹ ਦਾ, ਬੜਾ ਤਿਆਗੀ ਪੁਰਖ ਹੋਵੇਗਾ ਤੇ ਨਾਂ ਰੱਖਿਆ ਤਿਆਗ ਮੱਲ, ਪਹਿਲਾ ਨਾਂ ਰੱਖਿਆ ਜੀ ਤਿਆਗ, ਤਿਆਗ ਮੱਲ ਨਾਂ ਰੱਖਿਆ ਤੇ ਇਉਂ ਵਚਨ ਕੀਤਾ ਬੜਾ ਤਿਆਗੀ ਪੁਰਖ ਹੋਵੇਗਾ। ਪਹਿਲਾਂ ਹਰੇਕ ਗੁਰੂ ਤਾਂ ਹੁਣ ਦੁਨੀਆਂ ਤੇ ਬਹੁਤ ਹੈ, ਕਈ ਗੁਰੂਆਂ ਨੂੰ ਆਪਦਾ ਨਹੀਂ ਪਤਾ ਵੀ ਮੈਂ ਪਹਿਲਾਂ ਕੀ ਸੀ ਗਾਂਹ ਨੂੰ ਕੀ ਬਣਨਾ। ਧੰਨ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਸਾਹਿਬ ਮਹਾਰਾਜ, ਕਿੰਨਾ ਸੋਹਣਾ ਵਚਨ ਕੀਤਾ ਸਤਿਗੁਰਾਂ ਨੇ, ਆਖਿਆ ਤਿਆਗ ਮੱਲ। ਇਉਂ ਵਚਨ ਕਰਦੇ ਕਰਦੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਛੇਵੇਂ ਪਾਤਸ਼ਾਹ ਕਹਿੰਦੇ ਬਾਬਾ ਜੀ ਇਹ ਗੁਰਗੱਦੀ ਦਾ ਮਾਲਕ ਵੀ ਹੋਵੇਗਾ। ਉਸ ਟਾਈਮ ਤੇ ਮਾਤਾ ਨਾਨਕੀ ਜੀ ਨੂੰ ਸਰੀਰਕ ਬੱਚਾ ਪੈਦਾ ਹੋਣ ਦੇ ਦੁੱਖ ਹੁੰਦੇ ਆ, ਪਰ ਜਦੋਂ ਇਹ ਵਚਨ ਸੁਣਿਆ ਉਦੋਂ ਸਾਰੇ ਦੁੱਖ ਦੂਰ ਹੋ ਗਏ। ਮਾਤਾ ਜੀ ਬਹੁਤ ਖੁਸ਼ ਹੋਏ ਵੀ ਸ਼ੁਕਰ ਹੈ ਮੈਂ ਗੁਰੂ ਨੂੰ ਜਨਮ ਦਿੱਤਾ ਤੇ ਗੁਰੂ ਮੇਰਾ ਪਤੀ ਹੈ, ਪਤੀ ਵੀ ਗੁਰੂ ਹੈ ਤੇ ਇਦੋਂ ਬਾਅਦ ਗੁਰਗੱਦੀ ਤੇ ਬੈਠਣ ਵਾਲੇ ਨੂੰ ਮੈਂ ਜਨਮ ਦਿੱਤਾ। ਤੇ ਸਤਿਗੁਰਾਂ ਦੀਆਂ ਤਿੰਨ ਸ਼ਾਦੀਆਂ ਸੀ, ਇੱਕ ਮਾਤਾ ਨਾਨਕੀ ਜੀ, ਇੱਕ ਮਾਤਾ ਮਰਵਾਹੀ ਸੀ, ਇੱਕ ਮਾਤਾ ਦਬੋਦਰੀ ਜੀ ਸੀ। ਤੇ ਸਤਿਗੁਰਾਂ ਦੇ ਪੰਜ ਬੇਟੇ ਸਨ ਪੁੱਤਰ, ਤੇ ਮਾਤਾ ਜੀ ਨੂੰ ਬਹੁਤ ਹੌਸਲਾ ਤੇ ਖੁਸ਼ੀ ਵਿੱਚ ਰਹਿੰਦੇ ਸਨ, ਖੁਸ਼ੀ ਚ ਰਹਿੰਦੇ ਸਨ। ਜਦੋਂ ਪਾਲਿਆ ਸੇਵਾ ਕੀਤੀ, ਜਦੋਂ ਕਹਿੰਦੇ ਬਾਬੇ ਗੁਰਦਿੱਤੇ ਦਾ ਵਿਆਹ ਸੀ ਤੇ ਉਸ ਟਾਈਮ ਤੇ ਸ੍ਰੀ ਅੰਮ੍ਰਿਤਸਰ ਨੂੰ ਜੰਨ ਚੜੀ ਸੀ ਜੰਨ, ਤੇ ਜਦੋਂ ਸਾਰੇ ਰਾਤ ਚ ਗੱਡੀਆਂ ਚ ਬਹਿ ਗਏ, ਇੱਕ ਗਰੀਬ ਘਰ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਛੋਟਾ ਬੱਚਾ ਹਾਣੀ, ਇਕੱਠੇ ਰਹਿਣ ਵਾਲੇ ਖੇਡਣ ਵਾਲੇ, ਤੇ ਉਹਨੇ ਆਖਿਆ ਮੈਂ ਵੀ ਤੇਰੇ ਨਾਲ ਜੰਨ ਜਾਣਾ। ਤੇ ਤੇਗ ਬਹਾਦਰ ਪਾਤਸ਼ਾਹ ਦੀ ਤਿਆਰੀ ਕੀਤੀ ਸੀ, ਪੰਜ ਸਾਲ ਦੀ ਉਮਰ ਸੀ, ਥੋੜੀ ਉਮਰ ਸੀ। ਤੇ ਉਸ ਟਾਈਮ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਚੰਗਾ ਲੀੜੇ ਵਸਤਰ ਪਏ ਆ ਪਾਇਆ ਜੇ ਨਾਲ ਜਾਣਾ। ਉਹਨੇ ਆਖਿਆ ਲੀੜੇ ਹੈ ਨਹੀਂ ਸਾਡੇ ਘਰੇ, ਮੈਂ ਐਂ ਤੇਰੇ ਨਾਲ ਚੱਲਦਾ। ਤੇ ਸਤਿਗੁਰਾਂ ਨੇ ਆਪਣੇ ਮੌਜੇ ਲਾ ਕੇ ਵੀ ਦੇਤੇ ਤੇ ਆਪਣਾ ਬਹੁਤ ਸੋਹਣਾ ਜਰੀਦਾ ਕੱਢਿਆ ਹੋਇਆ ਚੋਲਾ ਵੀ ਦੇਤਾ, ਨਿਸ਼ਾਨੀਆਂ ਚੋਲਾ ਵੀ ਦੇਤਾ ਤੇ ਆਪਣੇ ਸਾਰੇ ਵਸਤਰ ਉਹਦੇ ਪਹਿਨਤੇ ਗਰੀਬ ਦੇ, ਬੈਠ ਕੇ ਉਧਰ ਰਥ ਰਥ ਤੁਰਨ ਲੱਗੇ ਆ। ਮਾਤਾ ਨਾਨਕੀ ਜੀ ਨੇ ਦਿਸ਼ਾ ਦੇਖੀ, ਮਾਤਾ ਜੀ ਕਹਿੰਦੇ ਤੇਰੇ ਵਸਤਰ ਕਿੱਥੇ ਆ? ਕਹਿੰਦੇ ਮੈਂ ਆਪਣੇ ਮਿੱਤਰ ਨੂੰ ਦੇਤੇ। ਮਾਤਾ ਜੀ ਨੇ ਮੱਥਾ ਚੁੰਮਿਆ, ਮਾਤਾ ਜੀ ਕਹਿੰਦੇ ਹਾਂ ਤੇਰੇ ਪਿਤਾ ਜੀ ਨੇ ਜਨਮ ਮੌਕੇ ਮੋਹਰ ਲਾਈ ਸੀ ਵੀ ਇਹ ਤਿਆਗ ਮੱਲ ਹੋਣਗੇ, ਇਹ ਬਹੁਤ ਤਿਆਗ ਦੇ ਧਨੀ ਹੋਣਗੇ, ਪਹਿਲਾਂ ਹੀ ਪਿਛਲੇ ਜਨਮਾਂ ਦੀ ਕਮਾਈ ਹੁੰਦੀ ਹੈ। ਬੱਚੇ ਦੇ ਲੱਛਣਾਂ ਤੋਂ ਪਤਾ ਲੱਗਣ ਲੱਗ ਜਾਂਦਾ, ਪਹਿਲਾਂ ਹੀ ਆਪਾਂ ਨੂੰ ਵੀ ਪਤਾ ਲੱਗਦਾ ਕਈ ਪਹਿਲਾਂ ਹੀ ਜਾਣ ਜਾਂਦੇ ਆ ਸਾਧ ਸੰਗਤ, ਕਈ ਕਈ ਮੌਕੇ ਕਈ ਬਚਨ ਇਹੋ ਜਿਹੇ ਆਪਣੇ ਬਾਬਾ ਜੀ ਦੇ ਵੀ ਆਉਂਦੇ, ਬਾਬਾ ਈਸ਼ਰ ਸਿੰਘ ਮਹਾਰਾਜ ਦੇ, ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਦੇ ਬਚਨ ਕਈ ਐਸੇ ਆਉਂਦੇ ਆ। ਕਈ ਮੌਕੇ ਬਾਬਾ ਜੀ ਦੀਵਾਨ ਦੇ ਵਿੱਚ ਜੋ ਰਾਗੀ ਕੀਰਤਨ ਕਰਦੇ ਸੀ, ਸਮਾਂ ਨਾ ਬਣਨ ਰਾਗੀ ਬਾਹਰ ਕੱਢ ਦੇਣੇ ਵੀ ਸਮਾਂ ਨਹੀਂ ਬਣਿਆ, ਤੇ ਫਿਰ ਪਟਿਆਲੇ ਵਾਲੇ ਮਹਾਰਾਜ ਦੀ ਤਵਿਆਂ ਵਾਲੀ ਮਸ਼ੀਨ ਦਿੱਤੀ ਸੀ ਰਿਕਾਰਡ ਕੀਰਤਨ, ਇਹ ਨਗਰੋਟੇ ਦਾ ਜ਼ਿਕਰ ਹੈ। ਤੇ ਬਾਬਾ ਜੀ ਦੇ ਕੋਲ ਇੱਕ ਬਿੰਗਮ ਬੈਠਾ ਸੀ ਹੋਰ, ਸ਼ਾਮ ਦਾ ਟਾਈਮ ਸੀ, ਰਾਗੀਆਂ ਤੋਂ ਸਮਾਂ ਨਾ ਬਣਿਆ ਰਾਗੀ ਬਾਹਰ ਕੱਢਤੇ, ਤੇ ਬਾਬਾ ਜੀ ਨੇ ਸੇਵਾਦਾਰ ਨੂੰ ਆਖਿਆ ਵੀ ਜੇ ਤਵਿਆਂ ਵਾਲੀ ਮਸ਼ੀਨ ਲਿਆ। ਉਹਨੇ ਆਖਿਆ ਸ਼ੁਕਰ ਹੈ ਮੈਨੂੰ ਰੱਬ ਨੇ ਬੁਲਾਇਆ, ਜਿਹਨੂੰ ਮਹਾਂਪੁਰਖ ਬੁਲਾ ਲੈਣ ਉਹ ਤਾਂ ਪੁੰਨਾ ਦਾ ਸੂਰਜ ਸਿਖਰ ਤੇ ਚੜ ਜਾਂਦਾ, ਸ਼ੁਕਰ ਹੈ ਮੈਨੂੰ ਰੱਬ ਨੇ ਬੁਲਾਇਆ। ਚਾਹ ਚੜ ਗਿਆ, ਖਮਾਰੀ ਚੜ ਗਈ, ਭੱਜਿਆ ਹੀ ਗਿਆ। ਬਾਬਾ ਜੀ ਪ੍ਰਸ਼ਾਦਾ ਤਿਆਰ ਕਰਦੇ ਸੀ ਭੋਗ ਲਾਉਣ ਨੂੰ, ਬਾਬਾ ਜੀ ਸਰਸੋਂ ਹਜ਼ੂਰੀ ਸੇਵਾ ਚ ਸੀਗੇ। ਬਾਬਾ ਜੀ ਸਰਸੋਂ ਨੂੰ ਜਾ ਕੇ ਉਹ ਬੇਗਮ ਕਹਿਣ ਲੱਗਾ, ਬਾਬਿਆਂ ਨੇ ਮਿਸ਼ਰੀ ਦੀ ਟੋਕਰੀ ਮੰਗਾਈ ਹੈ, ਕਿਹਾ ਤਾਂ ਤਵਿਆਂ ਵਾਲੀ ਮਸ਼ੀਨ ਲਿਆ, ਮਿਸ਼ਰੀ ਦੀ ਟੋਕਰੀ ਮੰਗਾਈ ਹੈ। ਬਾਬਾ ਜੀ ਸਰਸੋਂ ਮਹਾਰਾਜ ਕਹਿੰਦੇ ਕਿਸੇ ਨੂੰ ਆਗਿਆ ਦੇਣੀ ਹੈ, ਕੋਈ ਪਹਾੜੀਆ ਆ ਜਾਂ ਕੋਈ ਪਾਦਰੀ ਲੋਕ ਹੈ? ਉਹ ਕਹਿਣ ਲੱਗਾ ਨਹੀਂ, ਰਾਗੀਆਂ ਤੋਂ ਸਮਾਂ ਨਹੀਂ ਬਣਿਆ, ਸੰਗਤ ਬੈਠੀ ਹੈ, ਬਾਬਾ ਜੀ ਬੈਠੇ ਹੈ, ਅੱਜ ਮੇਰੇ ਵੱਲ ਬਾਬਾ ਜੀ ਨੇ ਅੰਮ੍ਰਿਤ ਭਰੀ ਦ੍ਰਿਸ਼ਟੀ ਨੇ ਤੱਕਿਆ, ਤੂੰ ਛੇਤੀ ਕਰ, ਸ਼ੁਕਰ ਹੈ। ਤੇ ਬਾਬਿਆਂ ਨੇ ਮੇਰੇ ਵੱਲ ਇਸ਼ਾਰਾ ਕੀਤਾ, ਮਿਸ਼ਰੀ ਟੋਕਰੀ ਲਿਆ। ਬਾਬਾ ਜੀ ਨੇ ਟੋਕਰੀ ਦੇ ਵਿੱਚ ਰੁਮਾਲਾ ਸਿੱਟ ਕੇ ਮਿਸ਼ਰੀ ਦੇ ਬੁੱਕ ਪਾ ਤੇ ਉਹਨੂੰ ਤੋਰਤਾ, ਤੋਰ ਕੇ ਦੋ ਮਿੰਟ ਬਾਬਾ ਜੀ ਨੇ ਸੁਰਤੀ ਨਾਲ ਵੇਖਿਆ, ਜਦੋਂ ਰਾਗੀਆਂ ਤੋਂ ਸਮਾਂ ਨਹੀਂ ਸੀ ਨਾ ਬਣਦਾ ਤੇ ਉਦੋਂ ਤਵਿਆਂ ਵਾਲੀ ਮਸ਼ੀਨ ਇਹਨੂੰ ਕਿਹਾ ਹੋਵੇ ਵੀ ਜਦੋਂ ਕਿਸੇ ਨੂੰ ਆਗਿਆ ਨਹੀਂ ਦੇਣੀ, ਬਾਬਾ ਜੀ ਦੁਆਨ ਚ ਬੈਠੇ ਹੈ ਤੇ ਸੰਗਤ ਬੈਠੀ ਜੇ ਸਮਾਂ ਨਹੀਂ ਬਣਦਾ, ਉਦੋਂ ਤਵਿਆਂ ਵਾਲੀ ਮਸ਼ੀਨ ਨਾ ਲਾਉਣੀ ਹੋਵੇ। ਬਾਬਾ ਜੀ ਨੇ ਆਖਿਆ ਚਲੋ, ਮੁੱਖ ਤੇ ਪਰਨਾ ਲਿਆ, ਤਵਿਆਂ ਵਾਲੀ ਮਸ਼ੀਨ ਸੀਸ ਤੇ ਰੱਖ ਦੀ, ਟੈਂਕੀ ਕਿਹੋ ਜਿੱਡੀ ਵੱਡੀ ਹੁੰਦੀ ਸੀ, ਮਿੱਠ ਬੋਲਣੇ ਸੁਹਾਵੀ ਚੱਲ। ਬਾਬਾ ਜੀ ਸਰਸੋਂ ਮਗਰ ਤੁਰ ਪਏ, ਤਵਿਆਂ ਵਾਲੀ ਮਸ਼ੀਨ ਲੈ ਗਏ ਤੇ ਉਹ ਬਿੰਗਮ ਮੂਹਰੇ ਮੂਹਰੇ ਟੋਕਰੀ ਲਈ ਜਾਂਦਾ ਤੇ ਬਾਬਾ ਜੀ ਖਮਾਰੀ ਚ ਰਹਿੰਦੇ ਸੀ, ਉਹਨੇ ਸਤਨਾਮ ਆਖਿਆ। ਬਾਬਾ ਜੀ ਨੇਤਰ ਖੋਲੇ, ਬਾਬਾ ਜੀ ਨੇ ਆਖਿਆ ਕੀ ਹੈ? ਆਖਿਆ ਜੀ ਮਿਸ਼ਰੀ ਟੋਕਰੀ। ਬਾਬਾ ਜੀ ਕਹਿੰਦੇ ਤੈਨੂੰ ਕਿਹਨੇ ਆਖਿਆ? ਆਖਿਆ ਜੀ ਤੁਸੀਂ ਆਖਿਆ ਸੀ। ਬਾਬਾ ਜੀ ਨੇ ਬਰਾਗਣ ਉਹਦੇ ਸਿਰ ਚ ਮਾਰੀ, ਬਾਬਾ ਜੀ ਕਹਿੰਦੇ ਤੈਨੂੰ ਕਿਹਾ ਸੀ ਤਵਿਆਂ ਵਾਲੀ ਮਸ਼ੀਨ ਲਿਆ, ਤਵਿਆਂ ਵਾਲੀ ਮਸ਼ੀਨ, ਇੱਥੇ ਮਿਸ਼ਰੀ ਦਾ ਕੀ ਕੰਮ? ਇਹ ਮਜਨ ਕਰਿਆ, ਉਹ ਤਾਂ ਪਾਸੇ ਉਹਦੇ ਬਰਾਗਣ ਵੱਜੀ ਸਿਰ ਚ ਮਾਰੀ ਤੇ ਮਿੱਠ ਬੋਲਣੇ ਬਾਬਾ ਜੀ ਨੇ ਸਤਨਾਮ ਦਾ ਮਗਰੀ ਵਾਜਾ ਦੇ ਤੂੰ। ਬਾਬਾ ਜੀ ਕਹਿੰਦੇ ਹਾਂ ਬਈ ਈਸ਼ਰ ਕੀ ਲਿਆ ਜੀ? ਤਵਿਆਂ ਵਾਲੀ ਮਸ਼ੀਨ ਲਿਆ। ਵੀ ਕਿਹਾ ਇਹਨੂੰ ਤੇ ਲੈ ਕੇ ਤੂੰ ਆਇਆ, ਲੈ ਕਿਹਾ ਤਾਂ ਇਹਨੂੰ ਤੂੰ ਲਿਆ। ਕਹਿਣ ਕੇ ਪਾਤਸ਼ਾਹ ਆਪਦਾ ਅੰਦਰਲਾ ਟੈਲੀਫੋਨ ਖੜਕ ਗਿਆ, ਅਦਰੂਨੀ, ਇਹ ਪਿਛਲੇ ਜਨਮ ਦੀਆਂ ਤਾਰਾਂ ਖਾਲਸਾ ਜੀ ਜੁੜੀਆਂ ਹੁੰਦੀਆਂ। ਬਾਬਾ ਜੀ ਕਹਿੰਦੇ ਆਹਾ ਹਾ ਹਾ। ਬਾਬਾ ਜੀ ਕਹਿੰਦੇ ਅੱਗੇ ਪੜ੍ਹਦੇ ਸੀ ਸੁਣਦੇ ਸੀ, ਬਾਬਾ ਜੀ ਕਹਿੰਦੇ ਗੁਰੂ ਸਿੱਖ ਦੇ ਅੰਦਰਲੀ ਗੱਲ ਬੁੱਝ ਲੈਂਦਾ। ਬਾਬਾ ਜੀ ਕਹਿੰਦੇ ਸਿੱਖ ਵੀ ਇਹੋ ਜਿਹੇ ਕਮਾਈ ਕਰ ਲੈਂਦੇ, ਗੁਰੂ ਵਰਗੇ ਹੀ ਬਣ ਜਾਂਦੇ ਆ, ਗੁਰੂ ਵਰਗੇ ਬਣ ਲੈਂਦੇ। ਬਾਬਾ ਜੀ ਕਹਿੰਦੇ ਕਈ ਸਿੱਖ ਵੀ ਗੁਰੂ ਦੇ ਅੰਦਰਲੀ ਬੁੱਝ ਲੈਂਦੇ। ਬਾਬਾ ਜੀ ਕਹਿੰਦੇ ਸਾਧ ਸੰਗਤ ਰਾਜੇ ਦਾ ਕੰਮ ਤਾਂ ਚੱਲਦਾ, ਰਾਜੇ ਦੇ ਨਾਲੋਂ ਵਜ਼ੀਰ ਦਾ ਦਿਮਾਗ 100 ਗੁਣਾ ਵੱਡਾ ਹੋਵੇ, 100 ਗੁਣਾ ਰਾਜੇ ਦੇ ਨਾਲੋਂ, ਤਾਂ ਰਾਜੇ ਦਾ ਰਾਜ ਚੱਲਦਾ। ਬਾਬਾ ਜੀ ਕਹਿੰਦੇ ਸਾਡੇ ਵਜ਼ੀਰ ਦੇ ਦਰਸ਼ਨ ਕਰਨੇ ਤਾਂ ਝੋਲ ਵਾਲੇ ਮੁੰਡੇ ਦੇ ਦਰਸ਼ਨ ਕਰਨੇ। ਕਿਹਾ ਤਾਂ ਬਾਬਾ ਜੀ ਕਹਿੰਦੇ ਉਹਨੂੰ ਤਾਂ ਲੈ ਕੇ ਆਓ, ਜੇ ਰਾਜੇ ਦੇ ਵਜ਼ੀਰ ਦੇ ਦਰਸ਼ਨ, ਸਾਡੇ ਵਜ਼ੀਰ ਦੇ ਦਰਸ਼ਨ ਕਰਨੇ ਆ, ਇਹ ਝੋਲ ਵਾਲੇ ਮੁੰਡੇ ਦੇ ਦਰਸ਼ਨ ਕਰ ਲਓ, ਇਹ ਕਮਾਈਆਂ ਹੈ। ਮੈਂ ਵਿਚਾਰ ਕਰ ਰਿਹਾ ਸੀ, ਹਜ਼ੂਰ ਕਹਿੰਦੇ ਸੰਤਨ ਸਿਉਂ ਮੇਰੀ ਲੇਵਾ ਦੇਵੀ, ਸੰਤਨ ਸਿਉਂ ਵਿਹਾਰਾ, ਕਿਹੜਾ ਵਿਹਾਰਾ? ਭਗਤ ਭਰੇ ਭੰਡਾਰਾ, ਜਿਨ੍ਹਾਂ ਦੇ ਅੰਦਰ ਭਗਤੀ ਦਾ ਭੰਡਾਰ ਭਰਿਆ ਹੁੰਦਾ, ਸ਼ਕਤੀ ਮਦਦ ਕਰਦੀ ਹੈ ਉਹਨਾਂ ਦੀ, ਉਹਨਾਂ ਦੀ ਸ਼ਕਤੀ ਫਿਰ ਮਦਦ ਕਰਦੀ ਹੈ ਕਮਾਈ ਵਾਲੇ ਮਹਾਂਪੁਰਖ। ਇਸ ਕਰਕੇ ਮੈਂ ਵਿਚਾਰ ਕਰ ਰਿਹਾ ਸੀ ਜਦੋਂ ਜੰਗ ਹੋਇਆ ਸ੍ਰੀ ਅੰਮ੍ਰਿਤਸਰ ਪਹਿਲਾਂ, ਉਦੋਂ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਨਾਲ ਪਿਤਾ ਜੀ ਦੇ ਜੰਗ ਦੇ ਵਿੱਚ ਜੌਹਰ ਵਿਖਾਏ, ਜੰਗ ਦੇ ਵਿੱਚ ਗਏ ਤੇ ਸਤਿਗੁਰ ਪਾਸੇ ਖੜੇ ਸੀ ਤੇ ਬਾਬਾ ਜੀ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ, ਵੇਖ ਤਿਆਗ ਮਾਲਕ ਕਿਵੇਂ ਤੇਗ ਚਲਾ ਰਿਹਾ, ਤਿਆਗ ਮਾਲਕ ਕਿਵੇਂ ਤੇਗ ਚਲਾ ਰਿਹਾ। ਇਉਂ ਵਚਨ ਕਰਿਆ ਤੇ ਜੰਗ ਜਿੱਤ ਤੋਂ ਬਾਅਦ ਆਏ, ਜੰਗ ਦੇ ਵਿੱਚ ਮੱਥਾ ਟੇਕਿਆ, ਛੇਵੇਂ ਪਾਤਸ਼ਾਹ ਨੇ ਬੁੱਕਲ ਵਿੱਚ ਲੈ ਕੇ ਵਚਨ ਕੀਤਾ, ਅੱਗੇ ਤੇਰਾ ਨਾਂ ਤਿਆਗ ਮੱਲ ਸੀ, ਹੁਣ ਤੇਰਾ ਨਾਂ ਅਸੀਂ ਰੱਖਤਾ ਤੇਗ ਬਹਾਦਰ, ਅੱਜ ਤੂੰ ਤੇਗ ਦਾ ਬਹਾਦਰ ਹੈ, ਜੰਗ ਦੇ ਵਿੱਚੋਂ ਤੇਗ ਚਲਾ ਕੇ ਆਇਆ। ਉਦੋਂ ਫਿਰ ਤੇਗ ਬਹਾਦਰ ਨਾਨਕ ਤੇਗ ਜੰਗ ਚ ਚਲਾਈ, ਕਹਿੰਦੇ ਕਿਵੇਂ ਤੇਗ ਚੱਲਦੀ ਹੈ, ਉਦੋਂ ਤੇਗ ਬਹਾਦਰ ਤਾਂ ਨਾਂ ਰੱਖਿਆ, ਬਹਾਦਰੀ ਕੀਤੀ, ਜੰਗ ਦੇ ਵਿੱਚ ਗਏ ਸਾਸ। ਇਸ ਕਰਕੇ ਮਾਤਾ ਜੀ ਬਹੁਤ ਖੁਸ਼ ਹੋਏ। ਮੈਂ ਵਿਚਾਰ ਕਰ ਰਿਹਾ ਸੀ, ਸਮਾਂ ਪੈਂਦਾ ਗਿਆ, ਸਤਿਗੁਰਾਂ ਨੇ ਚਾਰ ਜੰਗ ਕੀਤੇ, ਚਾਰ ਜੰਗ ਤੋਂ ਬਾਅਦ ਸਤਿਗੁਰੂ ਕੀਰਤਪੁਰ ਪਹੁੰਚੇ। ਮਾਤਾ ਜੀ, ਮਾਤਾ ਦਬੋਦਰੀ ਕਵੇ ਮੇਰੇ ਪੁੱਤ ਨੂੰ ਗੱਦੀ ਮਿਲੇ, ਮਾਤਾ ਨਾਨਕੀ ਜੀ ਕਵੇ ਮੇਰੇ, ਤੇ ਸਾਧ ਸੰਗ ਤਿੰਨ ਮਾਤਾ, ਮਾਤਾ ਮਰਵਾਹੀ ਕਵੇ ਮੇਰੇ ਪੁੱਤਰ ਨੂੰ, ਤੇ ਸਤਿਗੁਰਾਂ ਨੇ ਸਾਧ ਸੰਗ ਜਿਹੜੀ ਗੁਰਗੱਦੀ ਦਿੱਤੀ, ਫਿਰ ਪੁੱਤਰਾਂ ਪੰਜਾਂ ਨੂੰ ਦਿੱਤੀ ਹੋਈ ਨਾ ਗੱਦੀ, ਹਰ ਰਾਏ ਸਾਹਿਬ ਨੂੰ ਗੱਦੀ ਦਿੱਤੀ, ਪੋਤਰੇ ਨੂੰ, ਪੁੱਤਰ ਨੂੰ ਗੱਦੀ ਨਾ ਦਿੱਤੀ, ਪੋਤਰੇ ਨੂੰ ਗੱਦੀ ਦਿੱਤੀ। ਤੇ ਮਾਤਾ ਨਾਨਕੀ ਜੀ ਗੁੱਸੇ ਹੋ ਗਏ, ਨਾਰਾਜ਼ ਹੋ ਗਏ। ਮਾਤਾ ਜੀ ਨੇ ਹੱਥ ਜੋੜ ਕੇ ਨਿਮਰਤਾ ਨਾਲ ਆਖਿਆ, ਜੀ ਤੁਸੀਂ ਵਚਨ ਕਰਿਆ ਸੀ ਵੀ ਇਹ ਗੱਦੀ ਦੇ ਲਾਇਕ ਦਾ ਹੋਵੇਗਾ, ਗੁਰਗੱਦੀ ਦਾ ਮਾਲਕ ਆ ਗਿਆ। ਤੇ ਸੰਗਤਾਂ ਨੂੰ ਉਦੋਂ ਪਤਾ ਲੱਗ ਗਿਆ, ਤੁਸੀਂ ਮੱਥਾ ਟੇਕਿਆ ਦੇਹੜੀ ਤੇ, ਸਤਿਗੁਰ ਛੇਵੇਂ ਪਾਤਸ਼ਾਹ ਕਹਿੰਦੇ ਹਾਂ, ਜਿਹੜਾ ਅਸੀਂ ਵਚਨ ਕਰਤਾ ਪੱਥਰ ਤੇ ਲੀਕ ਹੈ, ਵਚਨ ਪੂਰਾ ਹੋਊਗਾ। ਕਹਿੰਦੇ ਵਚਨ ਕੀ ਪੂਰਾ ਹੋਊ, ਤੁਸੀਂ ਤਾਂ ਹਰ ਰਾਏ ਸਾਹਿਬ ਨੂੰ ਗੱਦੀ ਦੇਤੀ, ਬਸ ਹੁਣ ਤਾਂ ਗੱਦੀ ਨਹੀਂ ਮਿਲਦੀ। ਸਤਿਗੁਰ ਕਹਿੰਦੇ ਨਹੀਂ, ਸਮਾਂ ਆਊਗਾ ਗੱਦੀ ਮਿਲੂ। ਕਹਿੰਦੇ ਹੁਣ ਥੋਤੋਂ ਬਾਅਦ ਕਿਹਨੇ ਗੱਦੀ ਦਿੱਤੀ, ਐਂ ਵਿਚਾਰ ਚੱਲਦਾ ਹੈ। ਮਾਤਾ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਨਾਲ ਲੈ ਕੇ ਮਾਤਾ ਨਾਨਕੀ ਜੀ ਰਥ ਦੇ ਵਿੱਚ ਬਹਿ ਕੇ ਤੇ ਨਾਰਾਜ਼ ਹੋ ਕੇ ਤੁਰ ਪਏ। ਬਿਧੀ ਚੰਦ ਹੋਰ ਸੂਰਮਿਆਂ ਨੇ ਭੇਜਿਆ, ਪਰ ਮਾਤਾ ਜੀ ਮੁੜੇ ਨਹੀਂ। ਤੇ ਸਤਿਗੁਰ ਘਰੇ ਚਲੇ ਗਏ ਮਾਪੀ ਬਕਾਲੇ ਪਿੰਡ, ਉੱਥੇ ਜਾ ਕੇ ਮਾਤਾ ਮੰਜੀ ਤੇ ਬੈਠ ਕੇ ਗੁਰੂ ਤੇਗ ਬਹਾਦਰ ਨੂੰ ਬੁੱਕਲ ਵਿੱਚ ਲੈ ਕੇ ਕਹਿੰਦੇ, ਪੁੱਤਰ ਹੁਣ ਕੀ ਹੋਊਗਾ, ਅੱਗੇ ਤਾਂ ਸੰਗਤਾਂ ਦਾ ਰਾਸ਼ਨ ਪਾਣੀ, ਬਹੁਤ ਸੰਗਤਾਂ ਸੇਵਾ ਕਰਦੀਆਂ ਸੀ, ਦੇਖੋ ਤੁਹਾਡੇ ਪਿਤਾ ਨੇ ਕਿਹਾ ਸੀ ਗੱਦੀ ਦੇ ਲੈ ਕੇ। ਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬੋਲੇ, ਕਹਿੰਦੇ ਮਾਤਾ ਜੀ ਤੁਸੀਂ ਮੈਨੂੰ ਖੇਤ ਨਾ ਕੱਚਾ ਭੋਰਾ ਬਣਾ ਦਿਓ, ਤੇ ਜਦੋਂ ਮੈਂ ਗੱਦੀ ਦੇ ਲਾਇਕ ਦਾ ਹੋ ਗਿਆ ਮੈਨੂੰ ਗੱਦੀ ਆਪ ਹੀ ਭੋਰੇ ਵਿੱਚ ਮਿਲ ਜਾਊਗੀ। ਇਹ ਹੈ ਸਤਿਗੁਰ ਤੇਗ ਬਹਾਦਰ ਦੀ ਪਿਛਲੇ ਯੁੱਗਾਂ ਦੀ ਕਮਾਈ। ਹਜੇ ਵੀ ਕਿੱਧਰ ਨੂੰ ਤਰੇ, ਸਿਮਰਨ ਵਾਲੇ ਪਾਸੇ, ਇਹ ਭਗਤੀ ਦਾ ਘਰ ਹੈ। ਕੀ ਆਖਿਆ, ਮਾਤਾ ਜੀ ਘਬਰਾਓ ਨਾ, ਮੈਂ ਗੱਦੀ ਦੇ ਲਾਇਕ ਦਾ ਨਹੀਂ। ਵੇਖੋ ਪੜਦਾਦਾ ਵੀ ਗੁਰੂ ਰਾਮਦਾਸ ਗੱਦੀ ਦਾ ਮਾਲਕ, ਦਾਦਾ ਵੀ ਗੱਦੀ ਦਾ ਮਾਲਕ, ਪਿਤਾ ਵੀ ਗੱਦੀ ਦਾ ਮਾਲਕ, ਤੇ ਆਪ ਕੀ ਕਹਿੰਦੇ, ਕਹਿੰਦੇ ਹਜੇ ਮੈਂ ਗੁਰਗੱਦੀ ਦੇ ਲਾਇਕ ਦਾ ਨਹੀਂ ਬਣਿਆ, ਤੁਸੀਂ ਮੈਨੂੰ ਕੱਚਾ ਭੋਰਾ ਪੱਟ ਕੇ ਦਿਓ ਖੇਤ, ਤੇ ਜਦੋਂ ਭੋਰੇ ਚ ਮੈਂ ਤਪੱਸਿਆ ਭਗਤੀ ਸਿਮਰਨ ਕੀਤਾ ਤੇ ਮਾਤਾ ਜੀ ਗੱਦੀ ਭੋਰੇ ਵਿੱਚ ਆਪੇ ਚੱਲ ਕੇ ਆਊਗੀ। ਐਂ ਆ ਗਿਆ, ਐਸੇ ਬਚਨ ਪੱਲੇ ਬੰਨਣੇ ਚਾਹੀਦੇ। ਬਾਬਾ ਆਨੰਦ ਸਿੰਘ ਕਲੀਰਾਂ ਵਾਲੇ ਬਚਨ ਕਰਦੇ ਸਨ, ਭਾਈ ਘਰੇ ਬੈਠ ਕੇ ਤੂੰ ਨਾਮ ਤਾਂ ਜਪ ਕਰ, ਜਦੋਂ ਨਾਮ ਜਪੇਗਾ ਸ਼ਕਤੀ ਭਗਤੀ ਤੇਰੇ ਘਰੇ ਚੱਲ ਕੇ ਤੇਰੇ ਕਾਰਜ ਕਰੇਗੀ, ਕਾਰਜ ਕਰੇਗੀ। ਜਦੋਂ ਤੇਰਾ ਨਾਮ ਜਪਣ ਨੂੰ ਜੀ ਨਹੀਂ ਕਰਦਾ ਫਿਰ ਕਿਸੇ ਚੰਗੇ ਮਹਾਂਪੁਰਖ ਦੀ ਸੰਗਤ ਕਰ, ਤੇ ਮਹਾਂਪੁਰਖ ਉਸ ਦੀ ਸੰਗਤ ਕਰੇ ਜਿਹੜਾ ਤੈਨੂੰ ਨਾਮ ਜਪਣ ਵਾਸਤੇ ਤਾੜ ਨਾ ਕਰੇ, ਕਿਤੇ ਗੱਲਾਂ ਕਰ ਕਰਕੇ ਉਈ ਨਾ ਮੋੜ ਦੇਵੇ, ਹਾਂ ਠੀਕ ਆ ਗਿਆ ਚਲਿਆ ਗਿਆ, ਨਹੀਂ ਨਹੀਂ ਤੈਨੂੰ ਭੈ ਹੋਵੇ ਵੀ ਜਦੋਂ ਮਹਾਂਪੁਰਖਾਂ ਕੋਲੇ ਗਿਆ ਕਿਹੜਾ ਮੂੰਹ ਲੈ ਕੇ ਜਾਊਗਾ। ਮਹਾਂਪੁਰਖਾਂ ਨੇ ਇੱਕੋ ਗੱਲ ਪੁੱਛਣੀ ਵੀ ਅੰਮ੍ਰਿਤ ਛਕਿਆ, ਨਾਮ ਜਪਦੇ, ਅੰਮ੍ਰਿਤ ਵੇਲੇ ਉੱਠਦੇ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦੇ, ਇਹ ਮਹਾਂਪੁਰਖ ਦਰਗਾਹੀ ਵਰੋਂ ਆਏ ਹੁੰਦੇ ਆ। ਬੰਦੇ ਦੇ ਪੁੰਨ ਬਣਾਉਣ ਵਾਸਤੇ ਮਹਾਂਪੁਰਖ ਆਉਂਦੇ ਆ, ਉਹ ਬਿਰਲੇ ਮਹਾਂਪੁਰਖ ਹੁੰਦੇ। ਕਈ ਮਹਾਂਪੁਰਖ ਹੁੰਦੇ, ਹਾਂ ਵੀ ਤੇਰਾ ਵਿਆਹ ਹੋਇਆ, ਹਾਂ ਜੀ ਹੋਇਆ, ਅਸਲ ਤੇਰੀ ਸੱਸ ਤਕੜੀ ਹੈ ਹਜੇ, ਹਾਂ ਜੀ ਸੱਸ ਤਕੜੀ ਪਈ ਆ, ਅਜੇ ਤੇਰੇ ਜਵਾਕ ਜੁਗ ਹੋਇਆ ਕਿ ਨਹੀਂ ਹੋਇਆ, ਜੀ ਹੋਇਆ ਵਾ, ਅੱਛਾ ਲੋਰੀਆਂ ਲਾ ਰਹੀਆਂ ਤੇਨੇ, ਚੰਗਾ ਚੰਗਾ ਠੀਕ ਹੈ ਠੀਕ ਆ ਗਿਆ ਮੁੜ ਗਿਆ ਚੰਗਾ। ਉਹ ਪਰ ਖੁਸ਼ ਹੋ ਜਾਂਦੇ, ਕਹਿੰਦੇ ਮੇਰੀਆਂ ਗੱਲਾਂ ਮੇਰੇ ਪਸੰਦ ਦੀਆਂ ਕੀਤੀਆਂ। ਹੁਣ ਜੇ ਕਈਆਂ ਨੂੰ ਆਣ ਕੇ ਕਹੀਏ ਵੀ ਅੰਮ੍ਰਿਤ ਵੇਲੇ ਉੱਠਿਆ ਕਰੋ, ਇਸ਼ਨਾਨ ਕਰਿਆ, ਨਿਤਨੇਮ ਕਰੋ, ਅਮਰ ਛਕੋ, ਤੇ ਫਿਰ ਲੈਣ ਕੀ ਆਇਆ ਜੇ ਵਚਨ ਨਹੀਂ ਮੰਨਣਾ, ਘਰ ਵੀ ਛੱਡਿਆ ਇੱਥੇ ਵੀ ਹੈ ਤੇਰ ਵੀ ਮਚਾਇਆ, ਆਪਣੀ ਮਤ ਨੂੰ ਤਿਆਗ ਕੇ ਮਹਾਂਪੁਰਖਾਂ ਦੀ ਮਤ ਲੈ ਕੇ ਜਾ। ਫਿਰ ਜੇ ਕਰਮਾਂ ਵਾਲੇ ਹੁੰਦੇ ਆ ਉਹ ਤਾਂ ਵਚਨ ਝੋਲੀ ਚ ਪਵਾ ਲੈਂਦੇ ਆ, ਜਿਹੜੇ ਵਿਚਾਰੇ ਮਾੜੇ ਕਰਮਾਂ ਵਾਲੇ ਹੁੰਦੇ ਕਹਿੰਦੇ ਕਿੱਥੇ ਫਸ ਗਏ ਆਣ ਕੇ, ਲੈ ਮੇਰੇ ਮਤਲਬ ਦੀ ਕੋਈ ਗੱਲ ਹੀ ਨਹੀਂ ਕੀਤੀ, ਆਪਦੀਆਂ ਗੱਲਾਂ ਦੇ ਹੀ ਗਏ ਬਾਬਾ ਜੀ, ਦੇਖੋ ਕੈਸੇ ਖਰਬੇ ਬਾਬਾ ਜੀ, ਚਲੋ ਹੋਰ ਕਿਤੇ ਚੱਲਦੇ ਆ, ਕਿੱਥੇ ਚੱਲਦੇ ਜਿੱਥੇ ਮਿੱਠੀਆਂ ਜਿਹੀਆਂ ਗੱਲਾਂ ਨਹੀਂ। ਮਹਾਂਪੁਰਖਾਂ ਦੇ ਬਚਨ ਨਾ ਕਰਾਰੇ ਹੋਣ, ਤੇ ਕਰਾਰਾ ਪਾਣੀ ਪੀ ਲਈਏ ਫਰੇਮਾ ਦੂਰ ਕਰ ਦਿੰਦਾ, ਮਿੱਠਾ ਪਾਣੀ ਪੀ ਲਈਏ ਤਾਂ ਫਰੇਮਾ ਹੋ ਜਾਂਦਾ। ਮਹਾਂਪੁਰਖਾਂ ਦੇ ਬਚਨ ਜਿਹੜੇ ਕਰਾਰੇ ਹੁੰਦੇ ਖਰੇ ਹੁੰਦੇ ਆ, ਖਰੇ ਬਚਨ ਉਹੀ ਹੁੰਦੇ, ਏਕਾ ਬਾਣੀ ਇੱਕ ਗੁਰੂ ਇੱਕੋ ਸ਼ਬਦ ਵਿਚਾਰ। ਮਹਾਂਪੁਰਖਾਂ ਦੀ ਵਿਚਾਰ ਵੀ ਹੁੰਦੀ ਹੈ, ਗੁਰੂ ਦੀ ਵਿਚਾਰ ਵੀ ਹੈ ਤੇ ਬਾਣੀ ਦੀ ਵਿਚਾਰ ਵੀ ਹੈ। ਇਹ ਵਿਚਾਰ ਆ ਵੀ ਅੰਮ੍ਰਿਤ ਵੇਲੇ ਉੱਠ, ਇਸ਼ਨਾਨ ਕਰ, ਨਿਤਨੇਮ ਕਰ, ਗੁਰੂ ਨਾਨਕ ਦੇ ਪਵਿੱਤਰ ਸੋਹਣੇ ਚਰਨਾਂ ਨਾਲ ਜੁੜ ਜਾ, ਤੇਰਾ ਜੁੜਨ ਦਾ ਸਮਾਂ ਆਇਆ। ਇਹ ਸ਼ਬਦ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਦਾ, ਚਿੱਤ ਚਰਨ ਕਮਲ ਕਾ ਆਸਰਾ, ਮੇਰੇ ਚਿੱਤ ਨੂੰ ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਏ, ਮਨ ਲੋਚੇ ਬਰਿਆਈਆਂ। ਮਨ ਤਾਂ 24 ਘੰਟੇ ਬਰਿਆਈਆਂ ਵਾਲੇ ਪਾਸੇ ਤੁਰਿਆ ਫਿਰਦਾ, ਬੁਰੇ ਕੰਮ ਕੋ ਉਠ ਖੁਲਿਆ, ਨਾਮ ਕੀ ਵੇਲਾ ਪੈ ਪੈ ਸੋਇਆ। ਕੋਈ ਬੰਦਾ ਕਹਿੰਦਾ ਵੀ ਮੇਰਾ ਬਹੁਤ ਜੀ ਕਰਦਾ ਨਾਮ ਜਪਣ ਨੂੰ, ਨਹੀਂ ਅਖੇ ਜੀ ਨਹੀਂ ਕਰਦਾ, ਮਨ ਨਹੀਂ ਕਰਦਾ, ਪ੍ਰਸ਼ਾਦੇ ਛਕਣ ਨੂੰ, TV ਵੇਖਣ ਨੂੰ, ਪਿਕਚਰਾਂ ਵੇਖਣ ਨੂੰ ਜੀ ਕਰਦਾ, ਪੁੱਠੇ ਕੰਮ ਕੋ ਕਹਿੰਦੇ ਊਟ ਖਲੋਇਆ ਤੇ ਨਾਮ ਕੀ ਵੇਲਾ। ਨਾਮ ਦੇ ਮੌਕੇ ਕਹੇ ਨੀਂਦ ਆਉਂਦੀ ਹੈ, ਨੀਂਦ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਏ, ਮਨ ਲੋਚੇ ਬਰਿਆਈਆਂ, ਮਨ ਬਰਿਆਈਆਂ ਵਾਲੇ ਪਾਸੇ। ਪਰ ਸਤਿਗੁਰ ਕਹਿੰਦੇ ਮਨ ਲੋਚੇ ਬਰਿਆਈਆਂ ਗੁਰ ਸ਼ਬਦੀ, ਆ ਜਿਹੜੇ ਬਚਨ ਹੈ ਮਹਾਂਪੁਰਖਾਂ ਦੇ ਗੁਰੂ ਦੇ ਸ਼ਬਦ, ਗੁਰ ਸ਼ਬਦੀ ਇਹ ਮਨ ਹੋੜੀ ਹੈ, ਇਹ ਮਨ ਮੋੜ। ਜਿਵੇਂ ਕੋਈ ਪਸ਼ੂ ਆਉਣ ਲੱਗ ਜੇ ਉਹਨੂੰ 1, 2, 3, 4 ਵਾਰੀ ਮੋੜ ਗਏ ਉਹਨੂੰ ਪਤਾ ਲੱਗ ਜਾਂਦਾ ਵੀ ਹੁਣ ਤਾਂ ਮੈਨੂੰ ਮੋੜਨਗੇ, ਇਵੇਂ ਮਨ ਨੂੰ ਜੇ ਮੋੜਾਂਗੇ 1, 2, 3 ਵਾਰੀ ਮਹਾਂਪੁਰਖਾਂ ਦੇ ਬਚਨ ਸੁਣਾਂਗੇ ਤਾਂ ਫਿਰ ਆਪੇ ਮਨ ਮੁੜੇਗਾ। ਸਤਿਗੁਰੂ ਫਰਮਾਉਂਦੇ ਆ ਚਿੱਤ ਨੂੰ ਚਰਨ, ਹੁਣ ਬੈਠੇ ਆ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਏ, ਚਿੱਤ ਨੂੰ ਚਰਨ ਕਮਲਾਂ ਦੇ ਨਾਲ ਜੋੜ ਕੇ ਰੱਖ, ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਏ, ਮਨ ਲੋਚੇ ਬਰਿਆਈਆਂ, ਮਨ ਬਰਿਆਈਆਂ ਵਾਲੇ ਪਾਸੇ ਭਾਈ ਗੁਰ ਸ਼ਬਦੀ ਇਹ ਮਨ ਹੋੜੀ ਹੈ।
ਸੰਗਤ ਕਰਨ ਲਈ ਮਹਾਂਪੁਰਖਾਂ ਦੀ ਗੁਰੂ ਦੇ ਸ਼ਬਦਾਂ ਦਾ ਅਭਿਆਸ ਕਰਨ। ਗੁਰ ਸ਼ਬਦ ਦੀ ਇਹ ਮਨਹੋੜੀ ਹੈ, ਵਾਹੇ ਜਿਨ੍ਹਾਂ ਦੀ ਪਕੜੀ ਹੈ, ਸਤਿਗੁਰੂ ਮੋਹਰ ਲਾਉਂਦੇ ਵਾਹੇ ਜਿਨ੍ਹਾਂ ਦੀ ਪਕੜ। ਬਾਬਾ ਜੀ ਫਰਮਾਉਂਦੇ ਸਨ, ਜਦੋਂ ਬੰਦਾ ਡਿੱਗਦਾ ਤਿਲਕਦਾ, ਕਹਿੰਦੇ ਕਿਸੇ ਨੂੰ ਬਾਂਹ ਫੜਾ ਦੇਵੇ ਤਾਂ ਕਹਿੰਦੇ ਤਿਲਕਣੋਂ ਵੱਜ ਜਾਂਦਾ ਬੰਦਾ, ਡਿੱਗਦਾ ਨਹੀਂ। ਇਹ ਧਰਤੀ, ਇਹ ਮਾਤ ਲੋਕ, ਬੰਦਾ ਗੁਰੂ ਘਰ ਹੋਵੇ ਉਹ ਤਿਲਕਦਾ, ਨਾਮ ਜਪਣ ਨੂੰ ਜੀ ਨਹੀਂ ਕਰਦਾ, ਤਿਲਕਦਾ। ਤੇ ਜੇ ਕਿਸੇ ਮਹਾਂਪੁਰਖਾਂ ਦੀ ਸੰਗਤ ਕਰਕੇ ਮਹਾਂਪੁਰਖ ਨੂੰ ਬਾਂਹ ਫੜਾਵੇ, ਕਹਿੰਦੇ ਫਿਰ ਤਿਲਕਣੋਂ ਹਟ ਜਾਂਦਾ, ਤਿਲਕਦਾ ਨਹੀਂ ਸਾਸ। ਵਾਹੇ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ। ਹਾਂ ਹਜੂਰ ਕਹਿੰਦੇ ਸਿਰ ਤਾਂ ਜਾਵੜੇ, ਸਿਰ ਦੀਜੈ ਬਾਹੇ ਨਾ ਛੋਡੀਏ। ਸਤਿਗੁਰੂ ਤੇਗ ਬਹਾਦਰ ਬੋਲਿਆ ਤਰਪਈਏ ਵੀ ਧਰਮ ਨਾ ਛੋਡੀਏ, ਧਰਮ ਤੇ ਕਾਇਮ ਹੋਣਾ ਚਾਹੀਦਾ ਸਨ। ਆਪਾਂ ਸ਼ਹੀਦੀ ਦਿਹਾੜਾ ਸਤਿਗੁਰੂ ਦਾ, ਆਪਾਂ ਨੂੰ ਇਤਿਹਾਸ ਗਿਆਨੀ ਜੀ ਮਹਾਂਪੁਰਸ਼ਾਂ ਨੇ ਤੁਹਾਨੂੰ ਸੁਣਾ ਵੀ ਦਿੱਤਾ ਬਹੁਤ, ਉਹ ਵੀ ਆਪਾਂ ਨੂੰ ਪਹਿਲਾਂ ਪਤਾ ਹੀ ਹੈ, ਦਿੱਲੀ ਵਿੱਚ ਰਹਿੰਦੇ ਹਾਂ। ਪਰ ਹੁਣ ਸੋਚੋ ਆਉਣ ਵਾਲੇ ਆਪਣੇ ਜੀਵਨ ਵਾਸਤੇ ਹੁਣ ਕਿਸ ਚੀਜ਼ ਦੀ ਲੋੜ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ 26 ਸਾਲ ਭੂਰੇ ਚ ਸ਼ਬਦ ਦਾ ਅਭਿਆਸ ਕੀਤਾ। ਬਾਬਾ ਬਕਾਲੇ 26 ਸਾਲ ਰਹੇ ਭੋਰੇ ਦੇ ਵਿੱਚ, ਸੱਤਵੇਂ ਪਾਤਸ਼ਾਹ ਦਾ ਵੀ ਸਮਾਂ, ਅੱਠਵੇਂ ਪਾਤਸ਼ਾਹ ਦਾ ਵੀ ਸਮਾਂ, ਤੇ ਸਾਸ 26 ਸਾਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਭੋਰੇ ਵਿੱਚ ਬੈਠ ਕੇ ਸਿਮਰਨ ਕੀਤਾ। ਵੇਖੋ, ਗੁਰੂਆਂ ਦੇ ਪੁੱਤਰ ਸੀ, ਗੁਰੂਆਂ ਦੇ ਪੋਤਰੇ ਸੀ, ਗੁਰੂਆਂ ਦੇ ਪੜੋਤੇ ਸੀ। ਜੇ ਸੋਚੀਏ ਵੀ ਉਹਨਾਂ ਨੂੰ ਕੀ ਲੋੜ ਸੀ, ਨਹੀਂ ਸਾਡੇ ਵਾਸਤੇ ਪੂਰਨਾ ਪਾਉਣਾ ਸੀ, ਆਪਾਂ ਤਾਂ ਜੀਰੋ ਹੀ ਆ, ਆਪਾਂ ਤਾਂ ਕੁਛ ਨੰਬਰ ਬਣਾਉਣ ਵਾਸਤੇ ਕੁਛ ਕਰਨਾ ਪਊਗਾ ਬਈ, ਕੁਛ ਕਰਨਾ ਪਊ। ਆਪ ਸਵਾਰੇ ਮੈਂ ਮਿਲਾਂ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋ ਰਹੇ ਅੰਮ੍ਰਿਤ ਵੇਲੇ ਉੱਠੇ ਇਸ਼ਨਾਨ ਕਰੇ, ਜੇ ਤੂੰ ਗੁਰੂ ਦਾ ਬਣ ਜਾਵੇ ਸਭ ਜੱਗ ਮਹਾਰਾਜ ਸਭ ਜੱਗ ਤੇਰਾ ਹੋਵੇ। ਉੱਥੇ ਮੱਖਣ ਸ਼ਾਲ ਵਾਣਾ ਸੱਤਵੇਂ ਪਾਤਸ਼ਾਹ ਨੇ ਨਾਂ ਰੱਖਿਆ ਸੀ ਉਸਦਾ, ਮੱਖਣ ਸ਼ਾਲ। ਤੇ ਸੱਤਵੇਂ ਪਾਤਸ਼ਾਹ ਦੀ ਸੰਗਤ ਕੀਤੀ, ਉਹਦਾ ਮਾਤਾ ਪਿਤਾ 6ਵੇਂ ਪਾਤਸ਼ਾਹ ਦੀ ਸੰਗਤ ਕਰਦਾ ਸੀ, ਦਾਦਾ ਦਾਦੀ। ਤੇ ਸੰਗਤ ਕਰਦਿਆਂ ਰੰਗ ਚੜ੍ਹਦਾ ਗਿਆ, ਫਿਰ 8ਵੇਂ ਪਾਤਸ਼ਾਹ ਦੀ ਸੰਗਤ ਕੀਤੀ, ਫਿਰ ਇੱਥੇ ਦਿੱਲੀ ਆਏ, ਮੱਖਣ ਸ਼ਾਹ ਨਾਲ ਆਇਆ ਦਿੱਲੀ, 8ਵੇਂ ਪਾਤਸ਼ਾਹ ਦੇ ਨਾਲ ਆਇਆ। ਇੱਥੋਂ ਫਿਰ ਬੇਨਤੀ ਕੀਤੀ, ਜੀ ਗ੍ਰਿਸਤੀਆਂ ਕਬੀਲਦਾਰ ਆਗਿਆ ਹੋਵੇ ਤਾਂ ਕੋਈ ਰੁਜ਼ਗਾਰ ਤੋਰ ਲਈਏ, ਕੰਮ ਕਰੀਏ। ਦਿੱਲੀਓ ਬੰਗਲਾ ਸਾਹਿਬ ਤੋਂ 8ਵੇਂ ਪਾਤਸ਼ਾਹ ਨੇ ਵਚਨ ਕੀਤਾ, ਕਹਿੰਦੇ ਮੱਖਣ ਤੂੰ ਸੇਵਾ ਕਰਕੇ ਸ਼ਾਹ ਬਣ ਗਿਆ, ਜਾਂ ਵਪਾਰ ਦਾ ਕੰਮ ਕਰ ਲੈ, ਸ਼ਾਹਾਂ ਵਾਲਾ ਕੰਮ ਕਰ, ਆਗਿਆ ਲੈ ਲਈ। ਕੋਈ ਵੀ ਕੰਮ ਕਰਨ ਕਿਸੇ ਜਾਂ ਚੰਗੇ ਮਹਾਂਪੁਰਖ ਤੋਂ ਆਗਿਆ ਲੈਣੀ ਚਾਹੀਦੀ, ਮੋਹਰ ਲਾਉਣੀ ਚਾਹੀਦੀ, ਨਹੀਂ ਫਿਰ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਲੈ ਕੇ ਦੇਖ ਕਰਕੇ ਅਰਦਾਸ ਕਰਕੇ ਵੀ ਕਾਰਜ ਕਰਨਾ ਚਾਹੀਦਾ ਸਿੱਖ ਨੂੰ। ਕੋਈ ਕਾਰਜ ਕੀਤਾ ਕੰਮ ਸਾਰਾ ਲੋੜੀਏ, ਪਹਿਲੇ ਆਗਿਆ ਗੁਰਾਂ ਤੋਂ ਲੈ ਲਈਏ, ਫਿਰ ਸਾਰੇ ਕੰਮ ਲੋਟ ਹੋ ਜਾਂਦੇ ਆ। ਜੋ ਜਨ ਤੁਮਰੇ ਭਗਤ ਕਰੰਤੇ ਤਿਨਕੇ ਕਾਜ ਸਵਾਰ ਦਾ, ਜਿਹੜੇ ਉਹਦੀ ਭਗਤੀ ਕਰਦੇ ਉਹਨਾਂ ਦੇ ਕਾਜ ਸਵਾਰ ਨਹੀਂ ਹੈ, ਇਹ ਭਗਤੀ ਹੈ। ਉੱਥੇ ਮੱਖਣ ਸ਼ਾਹ ਅੱਗਿਆ ਲੈ ਗਿਆ, ਸੁਦਾਗਰੀ ਦਾ ਕੰਮ ਕਰਦਾ ਰਿਹਾ। ਸਮਾਂ ਪਿਆ 8ਵੇਂ ਪਾਤਸ਼ਾਹ ਇੱਥੇ ਮਗਰੋਂ ਜੋਤੀ ਜੋਤ ਸਮਾਏ, ਮੱਖਣ ਸ਼ਾਹ ਸੁਦਾਗਰ ਜਹਾਜ਼ ਪਾਣੀ ਵਾਲਾ ਛਿਪ ਉਸਦੇ ਵਿੱਚ ਦੀ ਆ ਰਿਹਾ ਸੀ, 500 ਪੈਰੋਕਾਰ ਸੀ ਵਿੱਚ, ਮੁਸਲਮਾਨ ਹਿੰਦੂ ਈਸਾਈ, ਪਰ ਸ਼ੇਰ ਦਾ ਬੱਚਾ ਗੁਰੂ ਦਾ ਸਿੱਖ ਇੱਕੋ ਹੀ ਸੀਗਾ, ਇੱਕੋ ਹੀ ਸੀ। ਪਰ ਮੱਖਣ ਸ਼ਾਹ ਜਦੋਂ ਆ ਰਿਹਾ ਸੀ ਬੇੜੇ ਵਿੱਚ, ਤੇ ਸਾ ਤੂਫਾਨ ਆ ਗਿਆ, ਜਹਾਜ਼ ਡੁੱਬਣ ਲੱਗਾ, ਸਾਰਿਆਂ ਨੇ ਆਪੋ ਆਪਣੇ ਮੱਤਾਂ ਨੂੰ ਧਰਮਾਂ ਨੂੰ ਮੰਨਿਆ, ਅਰਦਾਸਾਂ ਕੀਤੀਆਂ, ਦੇਵੀ ਦੇ ਪਾਤਸ਼ਾਹ ਨੇ ਦੇਵੀ ਦੀਆਂ ਸੌਹਾਂ ਖਾਧੀਆਂ, ਹਨੂੰਮਾਨ ਨੂੰ ਮੰਨਣ ਵਾਲੇ ਹਨੂੰਮਾਨ ਨੂੰ ਮੰਨਿਆ, ਪੀਰਾਂ ਨੂੰ ਮੰਨਿਆ, ਪਕੰਬਰਾਂ ਨੂੰ ਮੰਨਿਆ, ਪਰ ਗੁਰਮੁਖੋ ਬੇੜਾ ਡੁੱਬਦਾ ਹੀ ਗਿਆ, ਡੁੱਬਦਾ ਹੀ ਗਿਆ। ਜਦੋਂ ਬੇੜਾ ਸਾਰਾ ਡੁੱਬਣ ਲੱਗਾ, ਥੋੜਾ ਜਿਹਾ ਰਹਿ ਗਿਆ, ਸਾਰਿਆਂ ਨੇ ਇਕੱਠੇ ਹੋ ਕੇ ਸੋਹਣਾ ਲਿਬਾਸ ਵੇਖ ਕੇ, ਸੋਹਣਾ ਦਾੜਾ ਦਸਤਾਰ, ਮੱਖਣ ਸ਼ਾਹ ਦੇ ਕਹਿੰਦੇ ਚੋਲਾ ਪਾਇਆ ਸੀ, ਤੇ ਸਾਰਿਆਂ ਨੇ ਹੱਥ ਜੋੜ ਕੇ ਆਖਿਆ ਮੱਖਣ ਸ਼ਾਹ ਨੂੰ, ਉਹ ਸਿੱਖਾ, ਗੁਰੂ ਦਿਆ ਸਿੱਖਾ, ਇਉਂ ਆ ਕੇ ਬਣ ਜਾਣਾ ਚਾਹੀਦਾ ਆਪਾਂ ਨੂੰ ਵੀ। ਤੁਹਾਨੂੰ ਤੁਰਿਆ ਜਾਂਦੇ ਕੋਈ ਕਹਿ ਦੇਵੇ ਨਾ ਗੁਰੂ ਦਾ ਸਿੱਖ, ਕੌਣ ਕਹਿੰਦਾ? ਸਮਝੋ ਗੁਰੂ ਨਾਨਕ ਹੀ ਤੈਨੂੰ ਕਹਿੰਦਾ, ਤੂੰ ਸਿੱਖ ਬਣ ਗਿਆ ਗੁਰੂ ਦਾ, ਭਾਗਾਂ ਦੇ ਨਾਲ ਸਿੱਖ ਮਤ, ਲਿਬਾਸ ਦਾ ਨਹੀਂ ਮਤ ਸਿੱਖੋ, ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਸ਼ਾਮਾਂ ਤੇਰੇ, ਤੁਦ ਬਿਨ ਅਵਰ ਨਾ ਜਾਣਾ, ਮੇਰੇ ਸਾਹਿਬਾ ਗੁਣ ਗਾਵਾਂ, ਉਹ ਆ ਸਿੱਖ ਜਿਹੜੇ ਗੁਣ ਗਾਉਂਦੇ ਆ ਮਹਾਰਾਜ। ਖਾ ਲੇ ਪੀ ਲੇ ਸੌ ਲੇ ਘਰਾਣੇ ਮਾਰ ਲਏ ਤਾਂ ਪਸ਼ੂਆਂ ਦਾ ਕੰਮ ਹੈ। ਬਾਬਾ ਜੀ ਕਹਿੰਦੇ ਪਸ਼ੂਆਂ ਨਾਂ ਵੀ ਭੈੜਾ ਹੈ, ਤੂੰ ਤੈਨੂੰ ਅਧਿਕਾਰ ਆ ਨਾਮ ਜਪਣ ਦਾ, ਪਸ਼ੂ ਨੂੰ ਅਧਿਕਾਰ ਹੀ ਨਹੀਂ, ਉਹਨੂੰ ਤਾਂ ਸਜ਼ਾ ਕੋਈ ਨਹੀਂ, ਤੈਨੂੰ ਸਜ਼ਾ। ਜੇ ਤੂੰ ਅੰਮ੍ਰਿਤ ਵੇਲੇ ਉੱਠਦਾ ਨਹੀਂ, ਇਸ਼ਨਾਨ ਨਹੀਂ ਕਰਦਾ, ਨਿਤਨੇਮ ਨਹੀਂ ਕਰਦਾ, ਦੁਆਨ ਚ ਨਹੀਂ ਬਹਿੰਦਾ, ਪਸ਼ੂ ਬਹਿ ਨਹੀਂ ਸਕਦਾ, ਪਸ਼ੂ ਆ ਨਹੀਂ ਸਕਦਾ, ਉਹ ਤਾਂ ਪਸ਼ੂ ਹੈ। ਪਰ ਤੂੰ ਤਾਂ ਮਨੁੱਖ ਹੈ, ਗੁਰੂ ਦਾ ਸਿੱਖ ਬਣ। ਉਹਨਾਂ ਨੇ ਆਖਿਆ ਉਹ ਭਾਈ ਸਿੱਖਾ, ਕੀ ਆਖਿਆ? ਗੁਰੂ ਦੇ ਸਿੱਖਾ, ਤੂੰ ਵੀ ਨਾਮ ਜਪਦਾ, ਤੂੰ ਵੀ ਗੁਰੂ ਦੇ ਨਾਂ ਦੀ ਮਾਲਾ ਫੇਰਦਾ, ਤੂੰ ਹੀ ਗੁਰੂ ਨੂੰ ਧਿਆ ਕੇ ਵੇਖ ਲਾ, ਤੂੰ ਆਪਦੇ ਗੁਰੂ ਨੂੰ ਧਿਆ ਕੇ ਵੇਖ ਲਾ। ਮੱਖਣ ਸ਼ਾਹ ਨੇ ਆਖਿਆ ਰੌਲਾ ਬੰਦ ਕਰੋ, ਜਿਹੜਾ ਮਾੜੇ ਮੋਟੇ ਜਿਹੜੇ ਰਿਟਾਇਰ ਹੋਏ ਉਹਨੂੰ ਮੰਨੀਆਂ ਨਾ, ਉਹ ਰੌਲਾ ਹੀ ਹੁੰਦਾ। ਜਿਹੜੇ ਗੱਦੀ ਤੋਂ ਲੈ ਕੇ ਰਿਟਾਇਰ ਹੋਣ ਉਹਨੂੰ ਮੰਨੀਏ ਰੌਲਾ ਹੀ ਹੈ। ਮੱਖਣ ਸ਼ਾਹ ਨੇ ਆਖਿਆ ਰੌਲਾ ਬੰਦ ਕਰੋ, ਆਓ ਮੇਰੇ ਮਗਰ ਖੜੋ ਸਾਰੇ, ਮੌਕੇ ਦੇ ਗੁਰੂ ਦੇ ਮੂਹਰੇ ਅਰਦਾਸ ਕਰੀਏ, ਆਓ ਫਿਰ। ਮੱਖਣ ਸ਼ਾਹ ਨੇ ਆਖਿਆ ਹੱਥ ਜੋੜੇ, ਹੱਥ ਜੋੜ ਕੇ, ਪੈਰ ਨੇਤਰ ਜੋੜ ਕੇ, ਗਲ ਚ ਪੱਲੂ ਪਾ ਕੇ, ਇੱਥੋਂ ਦਾ ਦਿੱਲੀ ਬੰਗਲਾ ਸਾਹਿਬ ਅੱਠਵੇਂ ਪਾਤਸ਼ਾਹ ਦਾ ਧਿਆਨ ਧਰਿਆ। ਉਹਨੂੰ ਕੋਈ ਪਤਾ ਨਹੀਂ ਸਤਿਗੁਰੂ ਜੋਤੀ ਜੋਤ ਸਮਾ ਗਏ, ਧਿਆਨ ਧਰਿਆ ਤੇ ਆਖਿਆ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਤਿਹਾਈ ਹੈ, ਜਿਸ ਡਿੱਠੇ ਸਭ ਦੁੱਖ ਜਾਏ, ਇਉਂ ਕਹਿ ਕੇ ਸੀਸ ਚੁਕਾਇਆ। ਅੱਠਵੇਂ ਪਾਤਸ਼ਾਹ ਹੀ ਸੀ, ਬਸ ਪਾਤਸ਼ਾਹ ਹੀ ਅੱਠਵੀਂ ਸੀ, ਸੀਸ ਚੁਕਾ ਕੇ ਆਖਿਆ ਸੱਚੇ ਪਾਤਸ਼ਾਹ, ਮੇਰੀ ਦਾਦੀ, ਮੇਰਾ ਦਾਦਾ, ਮੇਰਾ ਪਿਤਾ, ਮੇਰੀ ਮਾਤਾ ਤੇਰੇ ਘਰ ਦੇ ਸਿੱਖ ਹੋਏ ਹੈ, ਸਿੱਖ ਹੋਏ ਹੈ ਸੱਚੇ ਪਾਤਸ਼ਾਹ, ਮੈਂ ਵੀ ਤੁਹਾਡੇ ਘਰ ਦਾ ਸਿੱਖ ਹਾਂ, ਤੇਰਿਆਂ ਦੀ ਤੈਨੂੰ ਲਾਜ, ਇਉਂ ਆਖਿਆ ਤੇਰਿਆਂ ਦੀ ਤੈਨੂੰ ਲਾਜ ਹੈ ਸੱਚੇ ਪਾਤਸ਼ਾਹ। ਅੰਮ੍ਰਿਤ ਵੇਲੇ ਵੀ ਉੱਠਦਾ, ਅੰਮ੍ਰਿਤ ਵੀ ਛਕਿਆ, ਨਾਮ ਵੀ ਜਪਦਾ, ਇਹ ਕੀ ਆਖਿਆ ਧਰਮ ਦੀ ਕਿਰਤ ਵੀ ਕਰਦਾ, ਦਸਵੰਧ ਵੀ ਕੱਢਦਾ, ਆ ਵੀ ਦੇ ਘਰੇ ਲਾਉਣਾ ਦਸਵੰਧ, ਸੰਗਰਾਂਦ ਨੂੰ ਕੜਾਹ ਪ੍ਰਸ਼ਾਦ ਵੀ ਕਰਵਾਉਣਾ, ਇੱਥੋਂ ਰੱਖ। ਇਉਂ ਆਖਿਆ ਬੇੜਾ ਡੁੱਬ ਗਿਆ, ਚਲੋ ਜੇ ਬੇੜਾ ਡੁੱਬ ਗਿਆ ਤੇ ਤੇਰਾ ਸਿੱਖ ਡੁੱਬ ਗਿਆ, ਧੱਬਾ ਲੱਗੂ ਤੇਰੇ ਨਾਮ ਨੂੰ, ਮੇਰਾ ਨਿਮਾਣੀ ਦਾ ਕਿਆ ਘੱਟ ਜਾਣਾ। ਇਉਂ ਆਖਿਆ ਇੱਥੋਂ ਰੱਖ, 500 ਮੋਹਰ ਲੈ ਕੇ ਫੌਰਨ ਪਹੁੰਚੂ ਤੁਹਾਡੇ ਕੋਲ, ਸੁੱਖਣਾ ਹੋਰ ਸੁੱਖੀ, 500 ਸੋਨੇ ਦੀ ਮੋਹਰ ਲੈ ਕੇ ਅੱਠਵੇਂ ਸਤਿਗੁਰੂ ਤੇਰੇ ਕੋਲ ਫੌਰਨ ਪਹੁੰਚੂ, ਇੰਨੀ ਅਰਦਾਸ ਕੀਤੀ ਮੱਖਣ ਸ਼ਾਹ। ਪੂਰਨ ਸਿੱਖ ਦੀ ਅਰਦਾਸ ਨੇ ਅੱਠਵੇਂ ਪਾਤਸ਼ਾਹ ਜੋਤੀ ਜੋ ਸਮਾ ਗਏ ਸੀ, ਪੂਰਨ ਸਿੱਖ ਦੀ ਅਰਦਾਸ ਨੇ ਸਾਰ ਸੰਗਤ ਮਜਬੂਰ ਕਰ ਲਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ, 26 ਸਾਲ ਭੋਰੇ ਵਿੱਚ ਟਿਕਿਆ ਹੋਇਆ ਨੂੰ ਗੁਰਮੁਖੋ ਮਜਬੂਰ ਕਰ ਲਿਆ, ਪ੍ਰੇਮ ਦੀਆਂ ਗੰਢਾਂ ਪਾ ਕੇ, ਪ੍ਰੇਮ ਭਗਤ ਪ੍ਰਭ ਲਾਗੀ, ਸੋ ਪਾਏ ਜਿਸ ਵੜ ਭਾਗੀ, ਜਨ ਨਾਨਕ ਨਾਮ ਧਿਆਇਆ ਤਨ ਸਰਬ ਸੁਖਾਂ ਫਲ ਪਾਇਆ ਸਾਰੇ ਸੁਖ। ਉੱਥੇ ਸਾਧ ਸੰਗਤ ਭੂਰੇ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਮੋਢਾ ਲਾ ਕੇ ਮੱਖਣ ਸ਼ਾਹ ਦਾ ਬੇੜਾ ਬੰਨੇ ਲਾਇਆ। ਮੱਖਣ ਸ਼ਾਹ ਸਾਰੇ ਬੜੇ ਖੁਸ਼ ਹੋਏ। ਮੱਖਣ ਸ਼ਾਹ ਆਇਆ, ਸਦਾਗਰੀ ਦਾ ਕੰਮ ਨਿਮੇੜਿਆ, ਸਿੱਧਾ ਦਿੱਲੀ ਆਇਆ। ਇੱਥੇ ਵਿਰਾਗ ਗੁਰੂ ਤੇਗ ਗੁਰੂ ਸਾਹਿਬ ਦੇ ਮਾਤਾ ਜੀ ਸੀ, ਹੋਰ ਸਿੱਖ ਸੀ, ਭਾਈ ਗਰਵਾਸ਼ੀ ਜੀ ਸੀ ਹਜ਼ੂਰੀਏ ਮੁਖੀ, ਉਹਨਾਂ ਨੂੰ ਬੇਨਤੀ ਕੀਤੀ ਵੀ ਬਾਬਾ ਜੀ ਦੱਸੋ, ਮੈਂ ਸੁੱਖਣਾ ਦੇਣੀ ਹੈ, ਗੁਰੂ ਨੇ ਮੈਨੂੰ ਬਚਾਇਆ। ਕਹਿੰਦੇ ਗੁਰੂ ਜੀ ਨੂੰ ਬੇਨਤੀ ਕੀਤੀ ਸੀ ਵੀ ਆਉਣ ਵਾਲੀਆਂ ਸੰਗਤਾਂ ਹੁਣ ਕਿੱਧਰ ਜਾਣਗੀਆਂ, ਤੇ ਸਤਿਗੁਰਾਂ ਨੇ ਬਚਨ ਕੀਤਾ, ਅੱਠਵੇਂ ਪਾਤਸ਼ਾਹ ਨੇ ਬਾਬਾ ਬਕਾਲੇ, ਕੋਈ ਆਪ ਉਤਰੇ ਸੀ, ਬਾਬਾ ਸ਼ਬਦ ਤਾਂ ਬੋਲੇ। ਕਹਿੰਦੇ ਬਾਬਾ ਬਕਾਲੇ ਵੀ ਸਾਡੀ ਜੋਤ ਬਕਾਲੇ ਚਲੀ ਗਈ, ਇਉਂ ਆਖਿਆ। ਉੱਥੋਂ ਬਹੀਰ ਇੱਥੋਂ ਬਹੀਰ ਘਾਤੀ ਬਕਾਲੇ ਨੂੰ ਗਏ ਮੱਖਣ ਸ਼ਾਹ, 500 ਮੋਹਰ ਨਾਲ ਲੈ ਗਿਆ। ਜਦੋਂ ਬਕਾਲੇ ਗਏ ਉੱਥੇ ਬਾਈ ਗੁਰੂ ਬਣੇ ਬੈਠੇ ਸੀ, ਬਾਈ ਗੁਰੂ ਧੀਰ ਮੱਲ, ਬੜੀ ਚੜ੍ਹਾਈ ਸੀ, ਉਹ ਵੀ ਸਤਿਗੁਰਾਂ ਦੀ ਬਣਸ ਦੇ ਵਿੱਚੋਂ ਸੀ। ਉਹਦੇ ਮੂਹਰੇ ਜੰਟ ਛੱਡੇ ਸੀ, ਲੰਮੇ ਚੋਲੇ ਪਾਏ ਸੀ, ਮਾਲਾ ਪਾਈਆਂ ਸੀ, ਗੁੱਟ ਨੂੰ ਬੰਨੀਆਂ ਸੀ, ਤੇ ਗੁਰੂ ਰੂਪ ਬਣੇ ਹੋਏ ਸੀ। ਆ ਵੀ ਸਿੱਖਾ, ਤੈਨੂੰ ਗੁਰੂ ਦੇ ਦਰਸ਼ਨ ਕਰਾਈਏ। ਮੱਖਣ ਸ਼ਾਹ ਨੂੰ ਲੈ ਗਏ, ਥਾਪੜਾ ਦਿੱਤਾ, ਬਈ ਦੁੱਧ ਪਿਆਓ, ਅੱਜ ਰਾਤ ਰੱਖੋ। ਮੱਖਣ ਸ਼ਾਹ ਨੇ ਲੱਛਣ ਵੇਖੇ ਪਰ ਗੁਰੂ ਵਾਲੇ ਕੋਈ ਲੱਛਣ ਨਾ ਮਿਲੇ। ਉੱਠਿਆ ਹੀ 9 ਵਜੇ, 9 ਵਜੇ ਨਹਾਤਾ, ਸੋਚਿਆ ਇਹ ਗੁਰੂ ਹੈ, ਫੁਰਨਾ ਬਣਿਆ ਬਾਈ ਗੁਰੂ ਹੈ, ਚਲੋ ਜਿਹੜਾ ਗੁਰੂ ਪੂਰਾ ਹੋਊ ਆਪਣੀਆਂ ਮੋਹਰਾਂ ਮੰਗ ਕੇ ਆਪ ਲਵੇ ਉਹਨੂੰ ਗੁਰੂ ਮੰਨਾਂਗੇ। ਤੇ ਸਾਰਿਆਂ ਨੂੰ 2-2 ਮੋਹਰਾਂ ਦੇਣੀਆਂ ਸ਼ੁਰੂ ਕਰਤੀਆਂ, ਪਰ ਜਿਹਦੇ ਕੋਲ ਕੋਈ ਨਾ ਵੜੇ ਉਹਨੂੰ 2 ਮੋਹਰਾਂ ਹੀ ਵੜੀਆਂ। 2 ਮੋਹਰਾਂ ਸੋਨੇ ਦੀ ਲੈ ਕੇ ਥਾਪੜਾ ਦੇਣ ਸਰੋਪਾ ਪੁਣ, ਵਾਹ ਹੋਏ ਸਿੱਖਾ ਤੂੰ, ਤੂੰ ਧੰਨ ਹੈ, ਵੇਖੀ ਦੂਜੇ ਕੋਲ ਨਾ ਜਾਈ, ਫਸ ਜਾਏਗਾ। ਇਹ ਜਿਹੜੀ ਈਰਖੇ ਦੀ ਅੱਗ ਆ ਨਾ, ਭਗਤੀ ਨਹੀਂ ਕਰਨ ਦਿੰਦੀ ਬੰਦੇ ਨੂੰ। ਇਹ ਹਰ ਕਾ ਰੂਪ ਹੈ। ਨਾਮਦੇਵ ਵਰਗਿਆਂ ਨੂੰ ਕਿਉਂ ਦੁਨੀਆਂ ਮੱਥੇ ਟੇਕਦੀ ਹੈ? ਨਾਮਦੇਵ ਕੁੱਤਿਆਂ ਬਿੱਲਿਆਂ ਚ ਵੀ ਰੱਬ ਨੂੰ ਪਾ ਲਿਆ, ਉਹਨਾਂ ਨੇ ਹਰੀ ਦਾ ਰੂਪ ਸਮਝਿਆ। ਆਪਾਂ ਵੀ ਜਿੰਨੇ ਸਤਸੰਗੀ ਆ, ਜਦੋਂ ਮਹਾਂਪੁਰਖਾਂ ਦੀ ਸੰਗਤ ਕਰਦੇ ਇੱਕ ਹੋਇਆ ਕਰੋ ਸਾਰੇ, ਆਪਾਂ ਇੱਕ ਜੋਤਾ ਬਚਨ ਤੇ ਪਹਿਰਾ ਦਿਆ ਕਰੋ। ਈਰਖੇ ਚ ਕਿਹਾ ਪਿਆ, ਲੜਾਈ ਚ ਕੀ ਪਿਆ, ਨਿੰਦਿਆ ਚੁਗਲੀ ਚ ਕਿਹਾ ਪਿਆ? ਨਹੀਂ, ਪਰਮੇਸ਼ਰ ਨੂੰ ਭੁੱਲਣਾ ਨਹੀਂ ਚਾਹੀਦਾ। ਜੇ ਪਰਮੇਸ਼ਰ ਨੂੰ ਮੰਨਾਂਗੇ ਆਪਾਂ, ਪਰਮੇਸ਼ਰ ਦੀ ਜੋਤ ਸਾਰਿਆਂ ਦੇ ਵਿੱਚ ਹੈ, ਸਭ ਚ ਰਵੀ ਹੋਈ ਹੈ। ਇਸ ਕਰਕੇ ਸਾਧ ਸੰਗਤ, ਮੱਖਣ ਸ਼ਾਹ ਨੇ ਜਦੋਂ ਵੇਖਿਆ ਸਾਰੇ ਗੁਰੂਆਂ ਤੋਂ ਕੋਈ ਉਸ ਪੱਲੇ ਨਾ ਪਿਆ, ਬਾਈ ਗੁਰੂਆਂ ਤੋਂ ਕੋਈ ਨਾ ਪੱਲੇ ਪਿਆ, ਫਿਰ ਕੀ ਜੀ ਤਾਂ ਕੋਈ ਸਿੱਖ ਦਾ ਨਾਂ ਨਾ ਚਾਰਾ ਚੱਲੇ ਤੁਹਾਡਾ? ਫਿਰ ਸਿੱਖ ਕੋਲੇ ਅਰਦਾਸ ਬਹੁਤ ਵਧੀਆ। ਮੱਖਣ ਸ਼ਾਹ ਨੇ ਅਰਦਾਸ ਕੀਤੀ, ਕਿਵੇਂ ਤੁਧ ਆਗੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵੜਿਆਈ, ਕੋਈ ਨਾਉ ਨਾ ਜਾਣੇ ਮੇਰਾ। ਕਲਯੁਗ ਦਾ ਸਮਾਂ ਹੈ, ਬਾਈ ਗੁਰੂਆਂ ਕੋਲੇ ਚੱਕਰ ਲਾਇਆ, ਕੋਈ ਅੰਤਰਜਾਮੀ ਨਹੀਂ ਹੈ, ਮੇਰੇ ਫੁਰਨੇ ਨੂੰ ਫੜਨ ਵਾਲਾ ਕੋਈ ਨਹੀਂ ਹੈ, ਆਪ ਕਿਰਪਾ ਕਰੋ, ਸਮਤ ਬਖਸ਼ੋ, ਮੈਂ ਕਿੱਧਰ ਜਾਵਾਂ, ਮੈਂ ਹੁਣ ਵਾਪਸ ਜਾ ਰਿਹਾ। ਉੱਥੇ ਕਹਿੰਦੇ ਪ੍ਰਦਖ ਹੋ ਕੇ ਅੱਠਵੇਂ ਪਾਤਸ਼ਾਹ ਨੇ ਦਰਸ਼ਨ ਦਿੱਤੇ, ਸਿੱਖ ਨੂੰ ਦਰਸ਼ਨ ਹੋਏ ਅੱਠਵੇਂ ਪਾਤਸ਼ਾਹ ਦੇ। ਆਖਿਆ, ਉਹ ਪਿਆਰਿਆ ਸਿੱਖਾ, ਇਹ ਤਾਂ ਤੂੰ ਕਮਲਿਆਂ ਕੋਲੇ ਚਲਿਆ ਗਿਆ, ਤਾਂ ਗੁਰੂ ਨੂੰ ਕਮਲਾ ਕਹਿੰਦੇ, ਤੇਗਾ ਕਮਲਾ ਕਹਿੰਦੇ ਆ, ਜਾਂ ਬਾਹਰ ਆ ਡੰਡੀ ਜਾਂਦੀ ਹੈ, ਸਿੱਧਾ ਚਲਿਆ ਗਿਆ ਕੱਚੇ ਭੋਰੇ ਦੇ ਵਿੱਚ ਬੈਠਾ, ਇਉਂ ਵਚਨ ਕਰਿਆ। ਮੱਖਣ ਸ਼ਾਹ ਅੱਗੇ ਵਧਿਆ, ਅੱਗੇ ਕੌਣ, ਧੰਨ ਮਾਤਾ ਨਾਨਕੀ ਜੀ ਪਹਿਰਾ ਦੇ ਰਹੇ ਸੀ, ਖਾਲਸਾ ਜੀ ਪਹਿਰਾ ਦੇ ਰਹੇ ਸੀ। ਅੰਦਰ ਮਨ ਦੇ ਵਿੱਚ ਇਹ ਸੀ ਫੁਰਨਾ ਵੀ ਭਗਤੀ ਪੂਰੀ ਹੋ ਜਾਵੇ, ਮੇਰਾ ਪੁੱਤ ਮਹਾਂਪੁਰਖ ਬਣ ਜਾਵੇ, ਇਹੀ ਫੁਰਨਾ ਸੀ ਮਾਤਾ ਗੁਜਰੀ ਦਾ, ਗੁਰੂ ਕੇ ਮਹਿਲਾਂ ਦਾ। 26 ਸਾਲ ਕੋਈ ਫੁਰਨਾ ਨਾ ਬਣਿਆ ਬੱਚਾ ਹੋਵੇ, ਨਾ ਮੇਰਾ ਪਤੀ ਰੱਬ ਬਣ ਜੇ, ਮੇਰਾ ਪੁੱਤਰ ਰੱਬ ਬਣ ਜੇ, ਫੁਰਨਾ ਇਹੀ ਰੱਖੇ 26 ਸਾਲ। ਮਾਤਾ ਜੀ ਦੀ ਦਸਤਾਰ ਬੰਨੀ ਸੀ, ਹੱਥ ਚ ਵਰਸ਼ਾ ਸੀ, ਬਾਰ ਚ ਖੜੇ ਸੀ, ਧੰਨ ਮਾਤਾ ਨਾਨਕੀ ਜੀ, ਹੱਥ ਚ ਮਾਲਾ ਸੀ। ਮੱਖਣ ਸ਼ਾਹ ਨੇ ਆਖਿਆ ਮਾਤਾ ਜੀ ਗੁਰੂ ਜੀ ਦੇ ਦਰਸ਼ਨ ਕਰਨੇ। ਮਾਤਾ ਜੀ ਨੇ ਆਖਿਆ ਭਾਈ ਸਿੱਖਾ ਆਹ ਵੇਖ ਤਖਤਿਆਂ ਤੇ ਲਿਖਿਆ ਨਾ ਮੇਰੇ ਦਰਸ਼ਨ ਆ ਨਾ ਮੈਂ ਗੁਰੂ ਆ। ਜੇ ਕਿਸੇ ਨੇ ਦਰਸ਼ਨ ਕਰਨੇ ਸ਼ਹਿਰ ਜਾਵੜੋ, ਬਾਈ ਗੁਰੂਆਂ ਦੇ ਦਰਸ਼ਨ ਕਰ ਲਓ। ਉੱਤੇ ਲਿਖਿਆ ਹੋਇਆ ਜਿੱਥੇ ਮੈਂ ਆ ਉੱਥੇ ਰੱਬ ਕਿੱਥੇ, ਜਿੱਥੇ ਤੂੰ ਆ ਉੱਥੇ ਤਾਂ ਫਿਰ ਸਾਸ ਪ੍ਰਦਖ ਹੈ, ਪ੍ਰਦਖ। ਨਾਲੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਰਸ਼ਨ ਹੋਏ ਸੀ, ਅੱਠਵੇਂ ਪਾਤਸ਼ਾਹ ਦੇ ਮੋਹਰ ਲੱਗ ਗਈ ਸੀ, ਚਰਨ ਫੜ ਗਿਆ ਕਿ ਮਾਤਾ ਜੀ ਹਾੜੇ ਵਾਸਤਾ ਦਰਸ਼ਨ ਕਰਾਓ। ਮਾਤਾ ਜੀ ਨੇ ਕਿਹਾ ਨਾ ਭਾਈ ਦਰਸ਼ਨ ਨਹੀਂ ਹੋਣੇ, ਉੱਥੇ ਬਹਿ ਜਾ ਲੰਗਰ ਦੇ ਵਿੱਚ, ਜਲ ਪਾਣੀ ਛਕ ਲਾ ਤੇ ਤੂੰ ਜਾ। ਮੱਖਣ ਸ਼ਾਹ ਕੈਸਾ ਸਿੱਖ ਆ, ਅਸੀਂ ਕੈਸੇ ਆ। ਮੱਖਣ ਸ਼ਾਹ ਨੇ ਆਖਿਆ ਮਾਤਾ ਜੀ ਮੈਂ ਪਰਨ ਕਰ ਲਿਆ, ਜਿੰਨੇ ਚਿਰ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਕਰਦਾ ਮੈਂ ਜੂਠਾ ਮੂੰਹ ਨਹੀਂ ਕਰਨਾ, ਮੈਂ ਕੋਈ ਚੀਜ਼ ਨਹੀਂ ਖਾਣੀ। ਮਾਤਾ ਨੇ ਆਖਿਆ ਨਾ ਭਾਈ ਸਿੱਖਾ ਦਰਸ਼ਨ ਹੈ ਹੀ ਨਹੀਂ, ਦਰਸ਼ਨ ਨਹੀਂ ਹੋ ਸਕਦੇ, ਪਾਸੇ ਬੈਠਾ ਰਿਹਾ। ਦੁਪਹਿਰ ਹੋ ਗਈ, ਪਾਣੀ ਵੀ ਨਾ ਪੀਤਾ ਕੁਛ ਨਾ। ਉਧਰ ਮਾਤਾ ਗੁਜਰੀ ਜੀ ਆਏ, ਅੰਦਰ ਭੋਰੇ ਚ ਪ੍ਰਸ਼ਾਦਾ ਲੈ ਕੇ ਜਾਣ ਲੱਗੇ, ਚਰਨ ਫੜ ਲਏ, ਮਾਤਾ ਜੀ ਤੁਸੀਂ ਦਿਆਲੂ ਕਿਰਪਾ ਕਰ ਦਿਓ, ਬਸ ਸਿਰਫ ਦਰਸ਼ਨ ਹੀ ਕਰਨੇ ਆ। ਐਂ ਆ ਗਿਆ, ਦਰਸ਼ਨ ਕਰਨੇ ਆ ਬਸ। ਮਾਤਾ ਨਾਨਕੀ ਜੀ ਨੇ ਆਖਿਆ ਕੋਈ ਹੈ ਤਾਂ ਪਿਆਰਾ, ਮੁੱਖ ਤੇ ਕੁਛ ਨਹੀਂ ਰੱਖਿਆ। ਇਹ ਗੱਲ ਕਹਿੰਦਾ ਜਿੰਨਾ ਚਿਰ ਦਰਸ਼ਨ ਨਹੀਂ ਕਰਦਾ ਮੈਂ ਮਰ ਜਾਊ, ਮੈਂ ਕੋਈ ਛਕਣਾ ਨਹੀਂ। ਮਾਤਾ ਜੀ ਨੇ ਆਖਿਆ 26 ਸਾਲ ਦੀ ਕਮਾਈ ਕੀਤੀ, ਕਿਤੇ ਵਿਚਾਰੇ ਦੀ ਹਾ ਹੀ ਨਾ ਮਾਰ ਜੇ। ਇਹ ਵੀ ਵਿਚਾਰਨ ਹੈ, ਬਿਲਕੁਲ ਪਰਚਾ। ਮਾਤਾ ਗੁਜਰੀ ਜੀ ਬੰਦਗੀ ਦਰਗਾਹੀ, ਮਾਤਾ ਜੀ ਨੇ ਕਿਹਾ ਭਾਈ ਸਿੱਖਾ ਮੈਂ ਨਾ ਬਾਰ ਖੋਲੂ ਤੇ ਤੂੰ ਮਾੜੀ ਜੀ ਤਖਤਿਆਂ ਦੇ ਵੀ ਝਾਤੀ ਪਾ ਲਈ, ਬਸ ਪੌੜੀਆਂ ਗਾਂ ਨਾ ਵਧੀ, ਗੁਰੂ ਜੀ ਦਾ ਬਹੁਤ ਸਖ਼ਤ ਹੁਕਮ ਹੈ। ਮੱਖਣ ਸ਼ਾਹ ਨੇ ਕਿਹਾ ਠੀਕ ਹੈ, ਦਰਸ਼ਨ ਹੀ ਕਰਨੇ ਆ। ਜਦੋਂ ਬਾਰ ਖੋਲਿਆ ਮੱਖਣ ਸ਼ਾਹ ਮਾੜਾ ਜਿਹਾ ਸਤਿਗੁਰ ਨੇ ਦਰਸ਼ਨ ਕੀਤੇ, ਮੱਖਣ ਸ਼ਾਹ ਨੇ ਆਖਿਆ ਮਨਾ ਗੁਰੂ ਨਾਲ ਅੱਗੇ ਬੁੱਕਲ ਖੁੱਲੀ ਹੈ, ਗੁਰੂ ਦੇ ਘਰੇ ਸੇਵਾ ਕੀਤੀ ਹੈ, ਗੁਰੂ ਵਰਵਸਾਏ ਆ, ਜੇ ਅੰਦਰ ਚਲੇ ਜਾਵਾਂ ਗੁਰੂ ਝਿੜਕੂ, ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ, ਬਖਸ਼ੇ ਗੁਰ ਵੜਿਆਈ ਤਾਂ ਕਹਿੰਦੇ ਚਲਿਆ ਗਿਆ। ਲਾਲ ਚ ਰੰਗ ਚਿਹਰਾ, ਕਰੋੜਾਂ ਸੂਰਜ ਦਾ ਪ੍ਰਕਾਸ਼ ਪੈਂਦਾ, ਸੋਈ ਮੁੱਖ ਸੁਭਾਵਾ ਸਹੀ ਹੋ ਜੋ ਗੀਤ ਪ੍ਰਭੂ ਦੇ ਗਾਵੇ। ਉਹ ਮੁੱਖੜਾ ਸੋਹਣਾ ਹੈ ਜੇ ਗੀਤ ਪ੍ਰਭੂ ਦੇ ਗਾ ਕੇ ਵੇਖੋ। ਜਦੋਂ ਬੰਦਾ ਕੀਰਤਨ ਕਰਦਾ ਨਾ ਲੋਰ ਆਉਂਦੀ ਧਾਰਨਾ, ਉਦੋਂ ਉਹਦਾ ਮੁੱਖ ਵੇਖਿਆ ਕਰੋ। ਜਦੋਂ ਬੰਦਾ ਨਿੰਦਿਆ ਕਰਦਾ ਉਦੋਂ ਮੁੱਖ ਵੇਖਿਆ ਕਰਨ। ਨਾਨਕ ਪ੍ਰਭ ਸਰਨਾਈ ਮੁੱਖ ਨਿੰਦਕ ਕਹਿ ਸ਼ਾਹੀ, ਕਹਿੰਦੇ ਉਹ ਸ਼ਾਹੀ ਫਿਰੀ ਹੁੰਦੀ ਹੈ ਮੁੱਖ ਤੇ। ਜਦੋਂ ਗੁਰੂ ਦੇ ਗੁਣ ਗਾਉਂਦਾ ਸੋਈ ਮੁੱਖ ਸੁਹਾਵਾ ਸਹੀ ਹੋ, ਉਦੋਂ ਮੁੱਖ ਸੋਹਣਾ ਹੋ ਜਾਂਦਾ ਜਦੋਂ ਗੁਣ ਗਾਉਂਦਾ, ਹਲੇ ਮੁੱਖ ਉਹੀ ਹੈ। ਹਯੂ ਕਹਿੰਦੇ ਤਿੰਨਾਂ ਮੁੱਖ ਡਰਾਵਣੇ ਜਿਨ੍ਹਾਂ ਵਸਾਰਿਓ ਨਾ, ਜਿਨ੍ਹਾਂ ਨੇ ਪ੍ਰਭੂ ਦਾ ਨਾਂ ਵਸਾਰਤਾ ਕਹਿੰਦੇ ਲੀੜਾ ਪਾ ਦੇ ਮੂੰਹ ਤੇ, ਮੈਨੂੰ ਡਰ ਲੱਗਦਾ ਪ੍ਰੇਤ। ਵੇਖ ਮੁੱਖ ਉਹੀ ਹੈ ਤੇ ਕੀ ਆਖਿਆ। ਮੱਖਣ ਸ਼ਾਹ ਨੇ ਜਦੋਂ ਮੱਥਾ ਟੇਕਿਆ ਸਿਰ ਤਾਂ ਝੁਕਿਆ, ਲਾਲ ਚ ਰੰਗ ਨੇਤਰ ਬੰਦ। ਮੱਖਣ ਸ਼ਾਹ ਨੇ ਆਖਿਆ ਦੂਜਿਆਂ ਨੂੰ ਤਾਂ ਦੋ ਮੱਥਾ ਟੇਕੀਆਂ ਨੂੰ ਪੰਜ ਟੇਕ ਦਿੰਦੇ ਆ, ਕਿਉਂ ਕਮਾਈ ਵਾਲਾ ਲੱਗਦਾ ਪੰਜ ਮੋਹਰਾ ਮੱਥਾ ਟੇਕ ਕੇ ਪਿੱਛੇ ਹੋ ਕੇ ਚੌਂਕੜਾ ਮਾਰ ਕੇ ਬਹਿ ਗਿਆ। ਗੁਰੂ ਜੀ ਨੇ ਨਾ ਪ੍ਰਸ਼ਾਦਾ ਛਕਿਆ, ਨਾ ਨੇਤਰ, ਨਾ ਸਮਾਧੀ ਖੋਲੀ ਨਾ। ਮੱਖਣ ਸ਼ਾਹ ਨੇ ਆਖਿਆ ਮਨਾ ਤੂੰ ਤਾਂ ਗ੍ਰਿਸਤੀ ਬੰਦਾ, ਇਹ ਆ ਫਕੀਰ, ਇਹਨਾਂ ਦਾ ਚੌਂਕੜਾ ਤਾਂ 40 ਦਿਨ ਦਾ ਵੀ ਹੋ ਸਕਦਾ, 40 ਦਿਨ ਦਾ ਹੋ ਸਕਦਾ, ਤੂੰ ਕਿੱਥੋਂ ਰੀਸ ਕਰੇਗਾ। ਮੱਖਣ ਸ਼ਾਹ ਨੇ ਜਿਹੜੀ ਪੰਜ ਮੋਹਰਾਂ ਸੀ ਨਾ ਚੁੱਕ ਕੇ ਬੁੱਕ ਵਿੱਚ ਪਾ ਕੇ ਜ਼ੋਰ ਨਾਲ ਖੜਕਾਈਆਂ, ਖੜਕਾ ਹੋਇਆ। ਸਤਿਗੁਰਾਂ ਨੇ ਸੁਨਹਿਰੀ ਨੇਤਰ ਖੋਲੇ, ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸੁਨਹਿਰੀ ਨੇਤਰ ਖੋਲ ਕੇ ਕਹਿੰਦੇ ਭਾਈ ਸਿੱਖਾ ਜਦੋਂ ਜਹਾਜ਼ ਡੁੱਬਦਾ ਸੀ ਉਦੋਂ ਅਰਦਾਸਾਂ ਕਰਦਾ ਸੀ, ਬੇੜਾ ਡੁੱਬਦਾ ਤੇ ਉਦੋਂ 500 ਸੁਖੀ ਇਉਂ ਆਖ 500 ਹੁਣ ਮੱਥਾ ਟੇਕੇ 5 ਉਹ ਵੀ ਖੜਕਾ ਖੜਕਾ ਕੇ ਵਿਖਾਵੇ। ਹਜ਼ੂਰ ਨੇ ਚਾਦਰੇ ਦੀ ਬੁੱਕਲ ਮਾਰੀ ਸੀ, ਜੇ ਚਾਦਰਾ ਪਾਸੇ ਕਰਕੇ ਗੁਰੂ ਜੀ ਕਹਿੰਦੇ ਆ ਵੇਖ ਤੇਰੇ ਜਹਾਜ਼ ਦੇ ਆਰਿਆਂ ਦੇ ਨਾਲ ਸਾਡਾ ਮੋਢਾ ਛਿੱਲਿਆ ਗਿਆ, ਮੱਖਣ ਸ਼ਾਹ ਲੰਮਾ ਪੈ ਗਿਆ, ਨੇਤਰਾਂ ਚ ਜਲ ਆਇਆ। ਕੀ ਆਖਿਆ? ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਿਹਾ ਨਾ ਹੂੰ, ਜਦ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ, ਮੈਂ ਗੁਰੂ ਯੋਗਾ ਹੀ ਹੋ ਗਿਆ। ਮੱਖਣ ਸ਼ਾਹ ਨੇ 500 ਮੂਰਤ ਢੇਰੀ ਕਰਤੀ, ਮੱਥਾ ਟੇਕਿਆ, ਦਰਸ਼ਨ ਕੀਤੇ ਸਤਿਗੁਰ ਜੀ ਦੇ, ਦੁੱਖ ਦਰਦ ਰੋਗ ਵਿਛੋੜੇ ਨਸੇ ਰਹੇ ਰਹੇ ਕੈਵੇਂ ਸਮਾਂ ਹਮੇਸ਼ਾ, ਨਾ ਜਿੰਦੜੀ ਦੁੱਖਾਂ ਵਿੱਚ ਫਸੇ। ਮੱਖਣ ਸ਼ਾਹ ਬਾਹਰ ਆਣ ਕੇ ਰੌਲਾ ਪਾਤਾ, ਕੋਠੇ ਚੜ੍ਹ ਗਿਆ, ਲਾਹ ਦੋਰੇ ਗੁਰੂ ਆ ਜਾਓ, ਦੁਨੀਆਂ ਦੇ ਲੋਕੋ ਲੱਭ ਗਿਆ ਗੁਰੂ, ਛੱਡ ਦਿਓ ਕੱਚੇ ਗੁਰੂ ਨੂੰ, ਆਓ ਸਤਿਗੁਰ ਪੂਰਾ ਸੇਵੀ ਹੈ, ਦੁੱਖਾਂ ਕਾ ਹੋਵੇ ਨਾਸ, ਨਾਨਕ ਨਾਮ ਤੇ ਆਈਏ ਤੇ ਕਾਰਜ ਕਾਰਜ ਆਵੇ ਰਾਸ। ਮੱਖਣ ਸ਼ਾਹ ਗੁਰਮੁਖੋ ਰੌਲਾ ਪਾ ਰਿਹਾ, ਸੰਗਤਾਂ ਮਹੀਰਾਂ ਕੱਤ ਕੇ ਆਉਣ ਲੱਗੀਆਂ, ਨਿਸ਼ਾਨੀ ਦੱਸੀ ਵੀ ਮੋਢੇ ਤੇ ਮੇਰੇ ਜਹਾਜ਼ ਦੇ ਆਰਿਆਂ ਦੇ ਨਾਲ ਮੋਢਾ ਛਿੱਲਿਆ ਪਿਆ। ਉਵੇਂ ਸੰਗਤਾਂ ਨੇ ਵੇਖਿਆ ਮੇਰਾ ਵੇੜਾ ਬੰਨੇ ਲਾਇਆ ਮੱਖਣ ਸ਼ਾਹ, ਸਿੱਖ ਵੀ ਪੂਰਾ ਹੋਵੇ ਤੇ ਗੁਰੂ ਵੀ ਪੂਰਾ ਹੋਵੇ ਤੇ ਕਾਰਜ ਅਧੂਰੇ ਨਹੀਂ ਰਹਿੰਦੇ ਪਿਆਰੇ ਸਿੱਖ ਦੇ। ਗੁਰੂ ਤਾਂ ਸਾਡਾ ਪੂਰਾ ਹੈ, ਪਰ ਆਪਣੇ ਚ ਕਮੀ ਹੋ ਸਕਦੀ, ਗੁਰੂ ਚ ਕੋਈ ਕਮੀ ਨਹੀਂ। ਪੂਰਾ ਪ੍ਰਭ ਰਾਧਿਆ, ਹਾਂ ਪੂਰਾ ਜਾਂ ਕਾ ਨਾਉ, ਨਾਨਕ ਪੂਰਾ ਪਾਈਆ, ਪੂਰੇ ਕੇ ਗੁਣ ਗਾਓ, ਪੂਰੇ ਗੁਰੂ ਦਾ ਪੱਲਾ ਫੜਨਾ ਚਾਹੀਦਾ। ਸੁਆਓ ਆਪਣਾ ਬਹੁਤ ਬਲੀ ਕਰਮ ਹੈ, ਗੱਦੀ ਚੱਲ ਕੇ ਭੋਰੇ ਵਿੱਚ ਆਈ ਖਾਲਸਾ ਜੀ, ਕਿਵੇਂ ਆਈ ਕਮਾਈਆਂ ਨਾ ਆਈ। ਬ੍ਰਹਿਮ ਬਿੰਦਾ ਇਸਦਾ ਬ੍ਰਹਿਮ ਮਾਤਰ ਹੈ, ਏਕ ਸ਼ਬਦ ਲਵ ਲਾਏ, ਕੰਮ ਕਰਿਆ ਕਰੋ। ਤੂੰ ਕੰਮ ਕਰਨਾ ਕਬੀਲਦਾਰ ਆ, ਨਾਲ ਕੰਮ ਦੇ ਨਾਲ ਕਰਮ ਵੀ ਕਰਿਆ ਕਰੋ। ਨਿੰਦਿਆ ਚੁਗਲੀ ਝੂਠ ਛੱਡੋ, ਨਾਲ ਕੰਮ ਵੀ ਕਰੋ, ਨਾਲ ਪਾਠ ਵੀ ਕਰੋ, ਵਾਹਿਗੁਰੂ ਦਾ ਅਭਿਆਸ ਕਰਿਆ ਕਰੋ। ਤੁਰਦੇ ਫਿਰਦੇ, ਗੱਡੀ ਚਲਾਉਂਦੇ, ਬਹਿੰਦੇ, ਪ੍ਰਸ਼ਾਦਾ ਬਣਾਉਂਦੇ, ਪਕਾਉਂਦੇ, ਵਾਹਿਗੁਰੂ ਵਾਹਿਗੁਰੂ ਕਰਿਆ ਕਰੋ। ਬਾਬਾ ਜੀ ਫਰਮਾਉਂਦੇ ਸਨ, ਜੇ ਮਾਤਾ ਆਟਾ ਗੁੰਨਦੀ ਵਾਹਿਗੁਰੂ ਕਰੇ ਨਾ, ਲੋਈਆ ਕਰਦੀ ਵੀ ਵਾਹਿਗੁਰੂ ਕਰੇ, ਤੇ ਪ੍ਰਸ਼ਾਦਾ ਤਵੇ ਤੇ ਪਾ ਕੇ ਪਕਾਉਂਦੀ ਵੀ ਵਾਹਿਗੁਰੂ ਕਰੇ। ਬਾਬਾ ਜੀ ਕਹਿੰਦੇ ਜਿਹੜਾ ਬੱਚਾ ਪ੍ਰਸ਼ਾਦਾ ਛਕੂਗਾ ਉਹ ਵੀ ਵਾਹਿਗੁਰੂ ਕਰੇਗਾ, ਉਹ ਵੀ ਵਾਹਿਗੁਰੂ ਪ੍ਰਸ਼ਾਦੇ ਦੇ ਵਿੱਚ ਚਲਿਆ ਜਾਵੇਗਾ, ਉਹਦੇ ਹਿਰਦੇ 'ਚ ਵਾਹਿਗੁਰੂ ਦਾ ਨਮਾਸ ਹੋ ਜਾਵੇਗਾ। ਜੇ ਮਾਤਾ ਬੋੜੀ ਬੋੜੀ ਕਰੇ, ਮਰ ਗਿਆ ਬੱਕਰਿਆ ਤੇਰਾ ਫਾਹਾ ਵੱਢਦੀ ਆ, ਖਾ ਲਾ ਨਿੱਲ ਲਾ, ਤੇ ਫਿਰ ਕਹਿੰਦੇ ਬੱਕਰਾ ਵੀ ਬੱਚਾ ਵੀ ਬੱਕਰੇ ਹੀ ਬੁਲਾਊਗਾ। ਇਸ ਕਰਕੇ ਸਾਧ ਸੰਗਤ ਸਾਨੂੰ ਸਮਾਂ ਮਿਲਿਆ ਆ ਮਾਈ ਭਾਈ ਕਰਮਾਂ ਵਾਲਿਆਂ, ਉਸ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੈ ਕਰਨੀ ਤਾਂ ਮਤ ਵੀ ਕਰਨੀ ਬਾਜੋ ਕੱਟੇ ਕੱਟ, ਆਵਾ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ, ਮਨ ਕੀ ਕੱਟੀਐ ਮੈਲ ਸਾਧ ਸੰਗ ਬੁੱਠਿਆ, ਸੱਚੇ ਚਰਨ ਸਰੇਵੀਆ ਪਾਈ, ਭਰਮ ਭਾਉ ਹੋਵਾ ਨਾਸ, ਮਿਲ ਸੰਤ ਮਹਾਂਪੁਰਖਾਂ ਨੂੰ ਮਿਲ। ਮੱਖਣ ਸ਼ਾਹ ਮਿਲਿਆ, ਮਿਲ ਸੰਤ ਸਭਾ ਮਨ ਮਾਂਜੀਐ ਭਾਈ, ਹਰ ਕਾ ਨਾਮ ਨਮਾਸ, ਹਰੀ ਦੇ ਨਾਮ ਦਾ ਨਮਾਸ ਕਰ ਮਨ ਦੇ ਵਿੱਚ, ਕਿਵੇਂ ਜਪਿਆ ਕਰ, ਵਾਹਿਗੁਰੂ ਦਾ ਅਭਿਆਸ ਕਰਨਾ ਚਾਹੀਦਾ। ਬ੍ਰਹਿਮ ਬਿੰਦਾ ਤੋਂ ਇਹਦਾ ਬ੍ਰਹਿਮ ਮਾਤਰ ਹੈ, ਏਕ ਸ਼ਬਦ ਲਿਵ ਲਾਏ, ਸਿੱਖ ਮਤ ਵਿੱਚ ਇੱਕੋ ਹੀ ਸ਼ਬਦ ਆ ਵਾਹਿਗੁਰੂ, ਬਸ ਬਸ ਦੂਜਾ ਨਹੀਂ, ਏਕ ਸ਼ਬਦ ਲਿਵ ਲਾਏ। ਨੌ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ, ਕਹਿੰਦੇ ਕਿੰਨਾ ਦੇ ਜੋ ਹਰ ਹਿਰਦਾ ਸਦਾ ਵਸਾ ਹੈ, ਜੋ ਆਪਣੇ ਹਿਰਦੇ ਦੇ ਵਿੱਚ ਸਦਾ ਵਸਾ ਕੇ ਰੱਖਦੇ ਹੈ। ਇਸ ਕਰਕੇ ਸਾਨੂੰ ਸਮਾਂ ਮਿਲਿਆ ਦਿੱਲੀ ਤੋਂ ਇੱਥੋਂ 8ਵੇਂ ਪਾਤਸ਼ਾਹ ਦੀ ਗੁਰਗੱਦੀ ਕਮਾਈ ਕੀਤੀ, ਭੋਰੇ ਵਿੱਚ ਚਲੀ ਗਈ। ਜਿਹਨੇ ਬਾਹਰ ਬੈਠੇ ਸੀ ਬਨੌਟੀ ਗੁਰੂ, ਉਹਨਾਂ ਨੇ ਕਮਾਈ ਨਹੀਂ ਕੀਤੀ, ਅੱਜ ਉਹਨਾਂ ਦਾ ਨਾਂ ਨਿਸ਼ਾਨ ਖਤਮ ਹੋ ਗਿਆ। ਜਿਨ੍ਹਾਂ ਦੀ ਕਮਾਈ ਕੀਤੀ ਨਾਮ ਰਿਹਾ, ਗੁਰੂ ਤੇਗ ਬਹਾਦਰ ਫਰਮਾਉਂਦੇ ਆ, ਨਾਮ ਰਿਹੋ ਕੀ ਰਿਹੋ, ਸਾਧੂ ਰਿਹੋ, ਨਾਮ ਰਿਹੋ ਰਿਹੋ ਗੁਣ ਗੋਬਿੰਦ। ਉਹ ਸਾਧੂ ਰਵੇਗਾ ਜਿਹਨੇ ਨਾਮ ਜਪਿਆ ਹੋਵੇਗਾ, ਜਿਹਨੇ ਨਾਮ ਜਪ ਉਹਦੇ ਗੁਣ ਵੀ ਰਹਿਣਗੇ। ਇਸ ਕਰਕੇ ਸਾਨੂੰ ਸਮਾਂ ਮਿਲਿਆ ਮਾਈ ਭਾਈ, ਕੱਲ ਨੂੰ ਵੀ ਵੱਧ ਚੜ ਕੇ ਹਾਰੀ ਭਰੋ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸ਼ਹੀਦੀ ਪੁਰਬ। ਬਹੁਤ ਕਰਮਾਂ ਵਾਲੀਆਂ ਸੰਗਤਾਂ ਆਪਾਂ ਗੁਰੂ ਦਾ ਦਿੱਤਾ ਹੀ ਖਾ ਰਹੇ ਹਾਂ, ਦਿੱਲੀ ਗੁਰੂ ਦੀ ਮਿਹਰ ਦਾ ਸਦਕਾ ਹੀ ਸਾਧ ਸੰਗਤ ਇੱਥੇ ਸਿੱਖ ਧਰਮ ਆਪਣੀ ਜੈ ਜੈਕਾਰ ਹੋ ਰਹੀ, ਗੁਰੂ ਦੀ ਕਿਰਪਾ ਦਾ ਸਦਕਾ। ਅੰਮ੍ਰਿਤ ਵੇਲੇ ਉੱਠਿਓ, ਇਸ਼ਨਾਨ ਕਰਿਆ ਕਰੋ, ਫਿਰ ਨਿਤਨੇਮ ਕਰੋ, ਸੱਚੇ ਪਾਤਸ਼ਾਹ ਦੇ ਰੋਜ਼ ਦਰਸ਼ਨ ਕਰੋ, ਦਿਨੇ ਕਰੋ ਧਰਮ ਦੀ ਕਿਰਤ, ਭਲੇ ਸਾਧੂ ਦੀ ਕਰੋ ਸੰਗਤ। ਜਿਹੜਾ ਮੈਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਦੇਵੇ, ਨਸ਼ਿਆਂ ਤੋਂ ਹਟਾ ਦੇਵੇ, ਅੰਮ੍ਰਿਤ ਵੇਲੇ ਠਾਵੇ, ਨਿਤਨੇਮ ਕਰਾਵੇ ਅਤੇ ਕਲਗੀ ਧਰ ਦੀ ਮੋਹਰ ਅੰਮ੍ਰਿਤ ਛਕਾਵੇ, ਉਸ ਮਹਾਂਪੁਰਖਾਂ ਦੇ ਬਚਨ ਸੁਣੋ, ਪਹਿਰਾ ਦਿਓ, ਕਮਾਈ ਕਰਾਂਗੇ ਫਿਰ ਕੀ ਮਿਲੇਗਾ, ਆਓ ਮਾਈ ਪਾਈ ਕੀ ਮਿਲੇਗਾ, ਲੋਕ ਸੁਖੀਏ ਪਰ ਲੋਕ ਸਹੇਲੇ, ਨਾਨ ਕਰ ਪ੍ਰਭ ਆਪੇ ਮੇਲੇ, ਕਰੀਏ ਰਸਨਾ ਪਵਿੱਤਰ ਲਵਾਈ ਹਾਰੀ, ਭਾਗਾਂ ਦੇ ਨਾਲ ਸਮਾਂ ਮਿਲਿਆ। ਬੜੀਆਂ ਤੇਰੇ ਨਾਮ ਦੀਆਂ, ਬੜੀਆਂ ਤੇਰੇ ਨਾਮ ਦੀਆਂ, ਬੜੀਆਂ ਤੇਰੇ ਨਾਮ ਦੀਆਂ, ਬੜੀਆਂ ਤੇਰੇ ਨਾਮ ਦੀਆਂ, ਤੇਰੇ ਨਾਮ ਦੀਆਂ, ਬੜੀਆਂ ਤੇਰੇ ਨਾਮ ਦੀਆਂ, ਗੁਰੂ ਤੇਗ ਬਹਾਦਰ ਪਾਤਸ਼ਾਹ, ਗੁਰੂ ਤੇਗ ਬਹਾਦਰ ਪਾਤਸ਼ਾਹ, ਗੁਰੂ ਤੇਗ ਬਹਾਦਰ ਪਾਤਸ਼ਾਹ, ਗੁਰੂ ਤੇਗ ਬਹਾਦਰ ਪਾਤਸ਼ਾਹ, ਬੜਿਆਈਆਂ ਤੇਰੇ ਨਾਮ ਦੀਆਂ, ਬੜਿਆਈਆਂ ਤੇਰੇ ਨਾਮ ਦੀਆਂ, ਤੇਰੇ ਨਾਮ ਤੋਂ ਬਲਿਹਾਰੇ ਜਾਵਾਂ, ਬੜਿਆਈਆਂ ਤੇਰੇ ਨਾਮ ਦੀਆਂ, ਬੜਿਆਈਆਂ ਤੇਰੇ ਨਾਮ ਦੀਆਂ, ਗੁਰੂ ਤੇਗ ਬਹਾਦਰ ਬੋਲਿਆ, ਗੁਰੂ ਤੇਗ ਬਹਾਦਰ ਬੋਲਿਆ, ਸਤਿਗੁਰੂ ਤੇਗ ਬਹਾਦਰ ਬੋਲਿਆ, ਗੁਰੂ ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋਡੀਐ, ਗੁਰੂ ਤੇਗ ਬਹਾਦਰ ਬੋਲਿਆ, ਸਤਿਗੁਰੂ ਤੇਗ ਬਹਾਦਰ ਬੋਲਿਆ, ਧਰਮ ਨਾ ਛੋਡੀਐ, ਗੁਰੂ ਤੇਗ ਬਹਾਦਰ ਬੋਲਿਆ।